ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧੰਨਾ ਸ੍ਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਵਾਮੀ, ਤੇਰੋ ਅੰਤ ਨਾ ਕਿਨ ਹੀ ਲਹੀਐ, ਰਹਾਉ ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ, ਤੁਮਰੀ ਸ਼ਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੋਹੇਲੇ, ਰੱਖੋ ਰੱਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ, ਤੁਮਰੀ ਸ਼ਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੋਹੇਲੇ, ਰੱਖੋ ਰੱਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੁਗ ਜੁਗ ਅਟਲ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਵਿਰਾਜਮਾਨ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਅਸੀਂ ਸਾਰੇ ਹੀ ਜੋ ਅੱਜ ਦਾ ਦਿਨ ਅੱਜ ਦਾ ਸਮਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠਣ ਦਾ ਸਾਨੂੰ ਸਾਰਿਆਂ ਨੂੰ ਸੋਮਾ ਪ੍ਰਾਪਤ ਹੋਇਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸਜੇ ਹੋਏ ਸੁੰਦਰ ਸਿੰਘਾਸਨਾਂ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜੋ ਅਲਾਹੀ ਫੁਰਮਾਨ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ, ਸਮੇਂ ਦੇ ਅਨੁਸਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਜੀ ਵਿਖੇ ਆਏ ਹੋਏ ਮੁੱਖ ਵਾਕ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਅਸੀਂ ਸਾਰੇ ਪਿਤਾ ਗੁਰਦੇਵ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਇਸ ਮਨੋਰਥ ਨੂੰ ਮੁੱਖ ਰੱਖ ਕੇ ਬੈਠੇ ਹਾਂ। ਪਾਤਸ਼ਾਹ ਆਪਣੇ ਅਲਾਹੀ ਫੁਰਮਾਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਸਾਰਿਆਂ ਨੂੰ ਸੋਝੀ ਬਖਸ਼ੋ। ਘਰਾਂ ਵਿੱਚ ਬੈਠ ਰਹੀ, ਦੇਸ਼ਾਂ ਪ੍ਰਦੇਸਾਂ ਵਿੱਚ ਬੈਠੇ ਗੁਰਮੁਖ ਪਿਆਰੇ, ਜੋ ਉੱਚੀ ਸੁਰਤ ਗੁਰੂ ਸ਼ਬਦ ਨਾਲ ਜੋੜ ਕੇ ਸਮੇਂ ਦੀ ਉਡੀਕ ਦੇ ਮੁਤਾਬਕ ਸਤਿਗੁਰਾਂ ਦੇ ਉਪਦੇਸ਼ ਨਾਲ ਜੁੜੇ ਹਨ, ਆਓ ਸਾਰੇ ਮਿਲ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਮਹਾਰਾਜ ਤਰਸ ਕਰਨ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੀ ਮਹਾਰਾਜ ਸਾਨੂੰ ਸਾਰਿਆਂ ਨੂੰ ਸੋਝੀ ਬਖਸ਼ਣ। ਆਰੰਭਤਾ ਤੋਂ ਪਹਿਲਾਂ ਆਪ ਜਿਤਨੇ ਵੀ ਗੁਰਮੁਖ ਪਿਆਰੇ ਗੁਰੂ ਪਾਤਸ਼ਾਹ ਜੀ ਦੀ ਗੋਦ ਵਿੱਚ ਬਿਰਾਜਮਾਨ ਹੋ, ਰਸਨਾ ਨੂੰ ਪਵਿੱਤਰ ਕਰਦਿਆਂ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ।
ਧਨਾਸਰੀ ਰਾਗ ਅੰਦਰ ਪੰਜਵੇਂ ਗੁਰਦੇਵ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਅੱਜ ਦਾ ਪਾਵਨ ਪਵਿੱਤਰ ਸ਼ਬਦ ਹੁਕਮਨਾਮਾ ਸਾਹਿਬ ਜੀ ਹੈ।
ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ।
ਸਤਸੰਗਤ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ੁਕਰਾਨੇ ਭਾਵ ਦੇ ਵਿੱਚ ਉਸ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇਹ ਸਾਨੂੰ ਇੱਕ ਜਾਚ ਸਿਖਾਉਂਦੇ ਨੇ ਕਿ ਉਹ ਪਰਮਾਤਮਾ ਸਾਡੇ ਵਾਸਤੇ ਕੀ ਹੈ। ਪਰਮਾਤਮਾ ਸਾਡੇ ਵਾਸਤੇ ਸਾਰੇ ਜੀਵਾਂ ਵਾਸਤੇ ਦਾਤਾ ਹੈ। ਪਰਮਾਤਮਾ ਸਾਰੇ ਜੀਵਾਂ ਦਾ ਮਾਲਕ ਹੈ। ਪਰਮਾਤਮਾ ਸਾਰੇ ਜੀਵਾਂ ਦਾ ਪ੍ਰਤਪਾਲਕ ਹੈ ਤੇ ਪਰਮਾਤਮਾ ਸਾਰੇ ਜੀਵਾਂ ਦਾ ਨਾਇਕ ਆਗੂ ਹੈ। ਉਹੀਓ ਪਰਮਾਤਮਾ ਜਿਹੜਾ ਹੈ ਉਹ ਸਾਡਾ ਸਾਰਿਆਂ ਦਾ ਖਸਮ ਹੈ, ਸਾਡਾ ਮਾਲਕ ਹੈ। ਸਤਸੰਗ ਤੋਂ ਵਾਹਿਗੁਰੂ ਪਰਮਾਤਮਾ ਭਿਖਾਰੀ ਨਹੀਂ ਹੈ, ਉਹ ਪਰਮਾਤਮਾ ਦਾਤਾ ਹੈ। ਤੁਮ ਦਾਤੇ, ਹੇ ਰੱਬ ਜੀ ਤੁਸੀਂ ਦਾਤੇ ਹੋ। ਅਸੀਂ ਜਿੰਨੇ ਵੀ ਜੀਵ ਹਾਂ, ਆਖੇ ਮੰਗੇ ਹੈ ਦੇਹੇ ਦੇਹੇ ਦਾਤ ਕਰੇ ਦਾਤਾਰ। ਅਸੀਂ ਹਰ ਵਕਤ ਜਦੋਂ ਵੀ ਵਾਹਿਗੁਰੂ ਦੇ ਕੋਲ ਆਉਂਦੇ ਹਾਂ, ਜੇ ਬੋਲ ਸਕਦੇ ਹਾਂ ਤੇ ਬੋਲ ਬੋਲ ਕੇ ਮੰਗਦੇ ਹਾਂ। ਕੁਝ ਐਸੀਆਂ ਵਸਤੂਆਂ ਨੇ ਜਿਹੜੀਆਂ ਸਾਡੇ ਸਮਝ ਵਿੱਚ ਨਹੀਂ ਆਉਂਦੀਆਂ ਤੇ ਅਸੀਂ ਵਾਹਿਗੁਰੂ ਨੂੰ ਇਹੋ ਬੇਨਤੀ ਕਰਦੇ, ਪਾਤਸ਼ਾਹ ਸਾਨੂੰ ਸ਼ਾਂਤੀ ਸੁੱਖ ਬਖਸ਼। ਉਹ ਵਾਹਿਗੁਰੂ ਬੋਲ ਵੀ ਸੁਣਦਾ ਏ, ਬਿਨਾਂ ਬੋਲਣ ਤੋਂ ਬਿਨਾਂ ਮੰਗਣ ਤੋਂ ਸਾਨੂੰ ਦਾਤਾਂ ਦੇ ਰਹੇ। ਔਰ ਦਾਤਾ ਕੈਸਾ ਏ? ਇੱਕ ਤਾਂ ਗੱਲ ਇਹ ਹੈ, ਜਦੋਂ ਮਨੁੱਖ ਨੂੰ ਦਾਤ ਦੀ ਲੋੜ ਪੈਂਦੀ ਹੈ ਫਿਰ ਉਹ ਦਾਤੇ ਦੀ ਭਾਲ ਵਿੱਚ ਹੁੰਦਾ ਹੈ। ਜਿਸ ਤਰ੍ਹਾਂ ਦੀ ਦਾਤ ਹੈ ਉਸੇ ਤਰ੍ਹਾਂ ਅਸੀਂ ਕਦਰ ਕਰਦੇ। ਸਾਧ ਸੰਗਤ, ਜੇ ਸਾਨੂੰ ਲੋੜ ਹੈ ਦੁਨਿਆਵੀ ਸੁੱਖਾਂ ਦੀ ਅਸੀਂ ਵਾਹਿਗੁਰੂ ਤੋਂ ਮੰਗਦੇ ਹਾਂ। ਜੇ ਸਾਨੂੰ ਲੋੜ ਹੈ ਸਰੀਰਕ ਤੰਦਰੁਸਤੀ ਦੀ ਅਸੀਂ ਵਾਹਿਗੁਰੂ ਤੋਂ ਮੰਗਦੇ ਹਾਂ। ਔਰ ਕਦੇ ਇਸ ਤਰ੍ਹਾਂ ਵੀ ਸਮਾਂ ਆ ਜਾਂਦਾ ਹੈ, ਜੀਵ ਕਹਿੰਦਾ ਵਾਹਿਗੁਰੂ ਹੁਣ ਮੇਰੀ ਜ਼ਿੰਦਗੀ ਦਾ ਅੰਤ ਕਰ ਦੇ। ਮੌਤ ਦਾ ਵੀ ਦਾਤਾ ਉਹ ਹੈ। ਬਸ ਬੇਨਤੀ ਇਹ ਹੈ, ਸਮਝ, ਜਿਸ ਦਾਤ ਦੀ ਸਮਝ ਆ ਗਈ ਉਹੀਓ ਸਾਡੇ ਵਾਸਤੇ ਦਾਤ ਹੈ। ਉਹ ਜ਼ਿੰਦਗੀ ਦਾ ਵੀ ਦਾਤਾ ਹੈ, ਉਹ ਮੌਤ ਦਾ ਵੀ ਦਾਤਾ ਹੈ। ਔਰ ਅਸੀਂ ਕਈ ਵਾਰ ਵੇਖਦੇ ਹਾਂ, ਬੰਦਾ ਜਦੋਂ ਮੌਤ ਨਾਲੋਂ ਵੱਧ ਦੁੱਖ ਵਿੱਚ ਪੀੜਿਤ ਹੁੰਦਾ ਹੈ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਹੈ। ਜੇ ਨਹੀਂ ਆ ਸਕਦਾ ਕੋਈ ਗੁਰਮੁਖ ਰੂਹ ਜਿਹੜੀ ਹੈ, ਜਦੋਂ ਉਹਦੀ ਖਬਰ ਸਿਆਰ ਲੈਣ ਜਾਵੇ ਤਾਂ ਉਹਦੇ ਮੂੰਹ ਦੇ ਵਿੱਚੋਂ ਇਹੋ ਬਚਨ ਨਿਕਲਦੇ ਨੇ, ਵਾਹਿਗੁਰੂ ਨੂੰ ਆਖੋ ਮੈਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਮੌਤ ਵੀ ਦਾਤ ਹੈ, ਜ਼ਿੰਦਗੀ ਵੀ ਦਾਤ ਹੈ, ਪਦਾਰਥ ਵੀ ਦਾਤ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਪਹਿਲੀ ਗੱਲ, ਗੁਰ ਪਰਮੇਸ਼ਰ ਇੱਕੋ ਜਾਣ, ਵਾਹਿਗੁਰੂ ਪਰਮਾਤਮਾ ਇੱਕ ਹਨ। ਔਰ ਮਾਝ ਦੀ ਵਾਰ ਵਿੱਚ ਅਸੀਂ ਆਰੰਭਕ ਸਲੋਕ ਪੜ੍ਹਦੇ ਹਾਂ, ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਗੁਰੂ ਦਾਤਾ ਹੈ, ਗੁਰੂ ਬਰਫ ਦਾ ਘਰ ਹੈ। ਸਾਧ ਸੰਗਤ ਹਰੇਕ ਮਨੁੱਖ ਦਾਨੀ ਬਣਨ ਦੀ ਕੋਸ਼ਿਸ਼ ਕਰਦਾ ਹੈ, ਕੁਝ ਪਦਾਰਥ ਦਾਨ ਕਰੇਗਾ, ਪਰ ਓਨੇ ਕੁ ਕਰੇਗਾ ਜਿਹੜੇ ਉਹਨੂੰ ਜਾਪੇ ਕਿ ਮੇਰੇ ਤੋਂ ਵੱਧ ਨੇ। ਜੇ ਇੱਕ ਤੋਂ ਵੱਧ ਵਾਰ ਤੁਸੀਂ ਉਹਦੇ ਤੋਂ ਮੰਗਣ ਦਾ ਯਤਨ ਕਰੋ, ਉਹੀਓ ਪਦਾਰਥ ਜਿਹੜਾ ਉਸਨੇ ਸਾਨੂੰ ਤੁਹਾਨੂੰ ਲੋੜ ਪੂਰੀ ਕਰਨ ਵਾਸਤੇ ਇੱਕ ਵਾਰ ਦਿੱਤਾ ਹੋਵੇ, ਦੂਜੀ ਵਾਰ, ਤੀਜੀ ਵਾਰ, ਚੌਥੀ ਪੰਜਵੀਂ ਵਾਰ ਮੰਗੋਗੇ ਉਹ ਖਿੱਚ ਜਾਵੇਗਾ, ਆਖਰ ਖਾਲੀ ਮੋੜ ਦੇਵੇਗਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਸ ਸਤਿਗੁਰੂ ਦੇ ਕੋਲ ਅਸੀਂ ਰੋਜ਼ ਆਉਂਦੇ ਹਾਂ ਔਰ ਨਿਤਾ ਪ੍ਰਤੀ ਆਉਂਦੇ ਹਾਂ, ਲੱਖਾਂ ਦੀ ਗਿਣਤੀ ਵਿੱਚ ਆਉਂਦੇ ਹਾਂ, ਅਸੀਂ ਜਦੋਂ ਵੀ ਆਉਂਦੇ ਹਾਂ ਅਸੀਂ ਮੰਗਦੇ ਹਾਂ ਔਰ ਮੰਗਦੇ ਵੀ ਇਸ ਬਿਰਤੀ ਨਾਲ ਆ ਜਿੱਦਾਂ ਪਹਿਲੀ ਵਾਰ ਹੀ ਮੰਗਣ ਲੱਗੇ ਹੋਈਏ। ਔਰ ਇਹ ਸ਼ਬਦ ਵੀ ਹੈ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਅਸੀਂ ਇਸ ਤਰ੍ਹਾਂ ਦਾਤਾ ਮੰਗਦੇ ਹਾਂ ਜਿੱਦਾਂ ਪਹਿਲੀ ਵਾਰ ਵਾਹਿਗੁਰੂ ਜੀ ਦੇ ਕੋਲੋਂ ਮੰਗਣ ਆਏ। ਮਹਾਰਾਜ ਠੰਡਕ ਹੈ, ਦਾਤਾ ਵੀ ਹੈ, ਅੱਕਦਾ ਨਹੀਂ, ਥੱਕਦਾ ਨਹੀਂ, ਦੇਣ ਲੱਗਿਆਂ ਗੁੱਸੇ ਨਹੀਂ ਹੁੰਦਾ। ਸਾਧ ਸੰਗਤ, ਗੁਰੂ ਤਿੰਨਾਂ ਲੋਕਾਂ ਦੇ ਵਿੱਚ ਗਿਆਨ ਦਾ ਉਹ ਦੀਪਕ ਹੈ ਜਿਹਨੂੰ ਸਤਿਗੁਰੂ ਜੀ ਰੱਬੀ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ, ਤ੍ਰਿਲੋਕੀ ਦਾ ਚਾਨਣ ਉਹਦੀ ਜ਼ਿੰਦਗੀ ਵਿੱਚ ਆ ਜਾਂਦਾ ਹੈ। ਗੁਰੂ ਦੇ ਕੋਲੋਂ ਦਾਤ ਲੈਣ ਵਾਸਤੇ ਅਮਰ ਪਦਾਰਥ, ਗੁਰੂ ਜੀ ਦਾ ਨਾਮ ਹੈ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਜਦੋਂ ਅਸੀਂ ਵਾਹਿਗੁਰੂ ਜੀ ਦੇ ਨਾਮ ਨੂੰ ਪ੍ਰਾਪਤ ਕਰਾਂਗੇ, ਸਾਰੇ ਸੁੱਖ, ਉਹ ਸੁੱਖ ਸਾਧ ਸੰਗਤ ਜਿਹੜੇ ਕਦੇ ਦੁੱਖਾਂ ਦੇ ਵਿੱਚ ਨਾ ਬਦਲਣ, ਸਾਨੂੰ ਉਹ ਸੁੱਖ ਮਿਲ ਜਾਣਗੇ, ਉਹ ਆਤਮਕ ਸੁੱਖ ਸਾਨੂੰ ਮਿਲ ਜਾਣਗੇ। ਤੁਮ ਦਾਤੇ, ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਇੱਕ ਇਹ ਵੀ ਬੇਨਤੀ ਕਰਦੇ ਹਾਂ, ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਮੇਰੇ ਸਤਿਗੁਰੂ ਮੈਨੂੰ ਇੱਕ ਇਹ ਵੀ ਸਮਝ ਬਖਸ਼ਿਸ਼ ਕਰ ਦਿਓ, ਹਾਂ ਤੁਸੀਂ ਦਾਤੇ ਤੋਂ ਹੈ, ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ, ਪਰ ਮੇਰੀ ਸਮਝ ਵਿੱਚ ਵੀ ਆ ਜਾਵੇ ਕਿ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਪਰਮਾਤਮਾ ਵਾਹਿਗੁਰੂ ਸਾਰਿਆਂ ਦਾ ਸ਼੍ਰੋਮਣੀ ਹੈ, ਸਾਰੇ ਹੀ ਉਸ ਵਾਹਿਗੁਰੂ ਦੇ ਦਰ ਦੇ ਭਿਖਾਰੀ ਨੇ, ਤੇ ਸਾਰਿਆਂ ਨੂੰ ਰਿਜਕ ਦੇਣ ਵਾਲਾ ਉਹ ਪਰਮਾਤਮਾ ਵਾਹਿਗੁਰੂ ਹੈ। ਅਸੀਂ 52 ਅੱਖਰੀ ਵਿੱਚ ਵੀ ਪੜ੍ਹਦੇ ਹਾਂ, ਦਾਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਇੱਕੋ ਹੀ ਦਾਤਾ ਸਾਧ ਸੰਗਤ। ਦਾਤੇ ਬਹੁਤੇ ਨਹੀਂ ਹੈ, ਪਰ ਮੰਗਤੇ ਮੰਗਤੇ ਬਹੁਤੇ ਨੇ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਫਿਰ ਬੇਨਤੀ ਸੁਣਨਾ, ਇਹ ਠੀਕ ਹੈ, ਜੀਵਨ ਦੇ ਅੰਦਰ ਕੋਈ ਪ੍ਰਧਾਨ ਵਿਸ਼ਾ ਹੁੰਦਾ ਹੈ, ਅੱਜ ਪਦਾਰਥਵਾਦੀ ਯੁੱਗ ਹੈ, ਜਿਨ੍ਹਾਂ ਦੇ ਕੋਲ ਧਨ ਪਦਾਰਥ ਹੈ ਅਸੀਂ ਸੋਚਦੇ ਹੋਰ ਇਹ ਵੀ ਇਹੋ ਹੀ ਦਾਤੇ ਨੇ। ਪਰ ਯਾਦ ਰੱਖਣਾ ਸਾਧ ਸੰਗਤ, ਪਰਮਾਤਮਾ ਵਿੱਚ ਤੇ ਸੰਸਾਰੀ ਜੀਵਾਂ ਦੇ ਵਿੱਚ ਇਹੀ ਫਰਕ ਹੈ। ਸੰਸਾਰੀ ਜੀਵਾਂ ਦੇ ਕੋਲ ਧਨ ਪਦਾਰਥ ਹੋਵੇਗਾ, ਹੋ ਸਕਦਾ ਹੈ ਉਹ ਗੁਣ ਤੋਂ ਸੱਖਣੇ ਹੋਵਣ, ਹੋ ਸਕਦਾ ਉਹ ਕਈਆਂ ਦਾਤਾਂ ਤੋਂ ਸੱਖਣੇ ਹੋਵਣ। ਜਿਸ ਦਿਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਹੁੰਦਾ ਹੈ, ਤੇ ਭਿਖਾਰੀਆਂ ਦੀ ਲੈਣ ਵਿੱਚ ਰਾਜਾ ਰਾਮ ਸਿੰਘ ਜੀ ਲੱਗੇ ਨੇ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਵਾਜ਼ ਮਾਰ ਕੇ ਕਹਿੰਦੇ ਨੇ, ਰਾਜਨ ਤੂੰ ਤੇ ਰਾਜਾ ਹੈ। ਉਸਨੇ ਆਖਿਆ, ਮਹਾਰਾਜ ਨਹੀਂ, ਮੈਂ ਸਭ ਤੋਂ ਵੱਡਾ ਭਿਖਾਰੀ ਹਾਂ। ਪਾਤਸ਼ਾਹ ਜੀ ਕਹਿਣ ਲੱਗੇ, ਕਿਸ ਤਰ੍ਹਾਂ? ਕਹਿੰਦਾ, ਸੱਚੇ ਪਾਤਸ਼ਾਹ, ਇੱਥੇ ਤੇ ਕਿਸੇ ਨੂੰ ਕੱਪੜੇ ਦੀ ਲੋੜ ਹੋਵੇਗੀ, ਇੱਥੇ ਤੇ ਮਹਾਰਾਜ ਕਿਸੇ ਨੂੰ ਕੁਝ ਰੁਪਈਆਂ ਦੀ ਲੋੜ ਹੋਵੇਗੀ ਤੇ ਤ੍ਰਿਪਤ ਹੋ ਜਾਵੇਗਾ, ਮੈਂ ਏਡਾ ਵੱਡਾ ਭਿਖਾਰੀ ਹਾਂ, ਮੇਰੇ ਘਰ ਦੇ ਵਿੱਚ ਰਾਜ ਭਾਗ ਸਾਂਭਣ ਵਾਲਾ ਪੁੱਤਰ ਹੀ ਨਹੀਂ ਮਹਾਰਾਜ, ਤੇ ਪੁੱਤਰਾਂ ਦੇ ਦਾਤੇ ਤੁਸੀਂ ਹੋ, ਜੇ ਤੁਸੀਂ ਮਿਹਰਬਾਨ ਹੋ ਜਾਵੋ ਤੇ ਮੇਰੇ ਪਾਤਸ਼ਾਹ ਜੀ ਮੇਰਾ ਰਾਜ ਭਾਗ ਸਾਂਭਣ ਵਾਲਾ ਕੋਈ ਆ ਜਾਵੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ ਇੱਕ ਛਾਪ ਸੀਗੀ ਜਿਹਦੇ ਉੱਤੇ ਇੱਕ ਓਅੰਕਾਰ ਲਿਖਿਆ ਹੋਇਆ ਸੀ, ਔਰ ਮਹਾਰਾਜ ਨੇ ਆਖਿਆ ਸੀ ਪੁੱਤਰ ਮੰਗਣ ਵਾਸਤੇ ਪਹਿਲਾਂ ਵੀ ਕੋਈ ਯਤਨ ਕੀਤਾ? ਹਾਂ ਮਹਾਰਾਜ, ਕੋਈ ਛੱਡਿਆ ਹੀ ਨਹੀਂ। ਤੇ ਗੁਰੂ ਸਾਹਿਬ ਨੇ ਮੱਥੇ ਤੇ ਮਸਤਕ ਤੇ ਉਹ ਮੋਹਰ ਲਾ ਕੇ ਆਖਿਆ ਸੀ ਤੇਰੇ ਘਰ ਵਿੱਚ ਗੁਰੂ ਨਾਨਕ ਦੇ ਘਰ ਦੇ ਵਿੱਚ ਉਹ ਦਾਤ ਆਵੇਗੀ ਤੇ ਨਾ ਉਹਦਾ ਜਿਹੜਾ ਰਤਨ ਰਾਏ ਰੱਖੀ। ਔਰ ਯਾਦ ਰੱਖਣਾ ਜਦੋਂ ਉਹਦੇ ਗ੍ਰਹਿ ਦੇ ਵਿੱਚ ਪੁੱਤਰ ਦਾ ਜਨਮ ਹੋਇਆ ਤੇ ਉਹਨਾਂ ਨੇ ਨਾਮ ਵੀ ਰਤਨ ਰਾਏ ਰੱਖਿਆ। ਸਿਰ ਤੇ ਦਸਤਾਰ ਸਜਾਉਂਦਾ ਸੀ, 7 ਸਾਲ ਦੀ ਉਮਰ ਹੋਈ, ਸ਼ੀਸ਼ੇ ਦੇ ਸਾਹਮਣੇ ਖਲੋਤਾ ਹੈ, ਮੱਥੇ ਦੇ ਉੱਤੇ ਇੱਕ ਨਿਸ਼ਾਨ ਦਿਸਿਆ, ਸੋਚਿਆ ਕਿਸੇ ਸੱਟ ਦਾ ਦਾਗ ਹੋਵੇਗਾ। ਮਾਂ ਨੂੰ ਪੁੱਛਦਾ ਹੈ ਮਾਂ ਇਹ ਦਾਗ ਕਿਸ ਗੱਲ ਦਾ ਹੈ, ਤੇ ਮਾਂ ਨੇ ਮੁੱਖ ਤੇ ਹੱਥ ਰੱਖ ਦਿੱਤਾ, ਕਹਿਣ ਲੱਗੀ ਪੁੱਤ ਦੋਸ਼ੀਆਂ ਨੂੰ ਦਾਗ ਲੱਗਦੇ ਹੁੰਦੇ ਨੇ, ਤੂੰ ਦਾਗ ਨਹੀਂ ਹੈ, ਦਾਗੀ ਨਹੀਂ ਹੈ ਤੂੰ, ਤੂੰ ਦਾਤ ਹੈ ਤੇ ਦਾਤ ਦੀ ਨਿਸ਼ਾਨੀ ਇੱਕ ਓਅੰਕਾਰ ਹੈ, ਤੂੰ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਮਿਲੀ ਹੋਈ ਦਾਤ ਹੈ। ਔਰ ਮਾਂ ਦੇ ਕਹਿਣ ਦੇ ਨਾਲ ਉਸ ਬੱਚੇ ਤੇ ਇੰਨਾ ਅਸਰ ਹੋਇਆ, ਕਹਿਣ ਲੱਗਾ ਜਿਸ ਪਿਆਰੇ ਦੀ ਮੈਂ ਦਾਤ ਹਾਂ ਮੈਂ ਚਾਹੁੰਦਾ ਉਹਦੇ ਦਰਸ਼ਨ ਕਰਾਂ। ਕਹਿਣ ਲੱਗੀ ਉਹ ਤੇ ਦਾਤ ਹੀ ਏਡੇ ਵੱਡੇ ਆ, ਕਿਸੇ ਦਾ ਧਰਮ ਬਚਾਉਣ ਵਾਸਤੇ ਆਪਣਾ ਸਰੀਰ ਦਾ ਬਲੀਦਾਨ ਦੇ ਦਿੱਤਾ ਉਹਨਾਂ ਨੇ, ਉਹ ਦਾਤ ਏਡੇ ਵੱਡੇ ਆ ਨਾ, ਧਰਮ ਕਿਸੇ ਦਾ ਬਚਾਉਣ ਵਾਸਤੇ ਆਪਣੇ ਆਪ ਨੂੰ ਸ਼ਹੀਦ ਕਰਵਾ ਲਿਆ। ਹੁਣ ਕਹਿਣ ਲੱਗੇ ਤੇਰੇ ਤੋਂ 1 ਸਾਲ ਵੱਡਾ ਉਹਨਾਂ ਦਾ ਸਪੁੱਤਰ ਉਹਨਾਂ ਦਾ ਰੂਪ ਹੈ, ਔਰ 5 ਕਲਾ ਸ਼ਸਤਰ ਪ੍ਰਸਾਦੀ ਹਾਥੀ ਭੇਟਾ ਵਜੋਂ ਲੈ ਕੇ ਦਾਤੇ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ। ਅਸੀਂ ਆਮ ਸਾਖੀ ਜਾਣਦੇ ਹਾਂ ਦੌਲਤਾਂ ਦਾਈ, ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਸੀ ਤੇ ਘਰ ਦੇ ਵਿੱਚ ਆ ਕੇ ਮਹਿਤਾ ਕਲਿਆਣ ਦਾਸ ਨੂੰ ਕਹਿੰਦੀ ਸੀ ਤੁਸੀਂ ਵੱਡੇ ਇਲਾਕੇ ਦੇ ਪਟਵਾਰੀ ਹੋ, ਤੁਹਾਡੇ ਗ੍ਰਹਿ ਵਿੱਚ, ਕਿਉਂਕਿ ਬੀਬੀਆਂ ਦਾ ਇੱਕ ਤਜਰਬਾ ਹੁੰਦਾ ਸੀ, ਤੁਹਾਡੇ ਗ੍ਰਹਿ ਦੇ ਵਿੱਚ ਪਹਿਲਾਂ ਧੀ ਸੀਗੀ ਹੁਣ ਪੁੱਤਰ ਦਾ ਆਗਮਨ ਹੋਣਾ ਹੈ, ਮੈਨੂੰ ਕੱਪੜੇ ਦੇ ਦਿਓ, ਇੰਨਾ ਕੁ ਰਿਜਕ ਦੇ ਦਿਓ, ਘੱਟੋ ਘੱਟ 1-2 ਸਾਲ ਮੈਨੂੰ ਕਿਤੇ ਹੋਰ ਜਾ ਕੇ ਮੰਗਣਾ ਨਾ ਪਵੇ। ਤੇ ਜਿਸ ਦਿਨ ਉਸਨੇ ਦਾਤੇ ਦੇ ਦਰਸ਼ਨ ਕੀਤੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ, ਜੋ ਉਹਨੇ ਮੰਗਿਆ ਸੀ ਮਹਿਤਾ ਕਲਿਆਣ ਦਾਸ ਉਦੋਂ ਵੀ ਸਾਰਾ ਕੁਝ ਵੱਧ ਲੈ ਕੇ ਅੱਗੇ ਖੜੇ ਤੇ ਹੱਥ ਜੋੜ ਕੇ ਕਹਿੰਦੀ ਮਹਿਤਾ ਸਾਹਿਬ ਜਦੋਂ ਮੈਂ ਅੱਤ ਦੀ ਗਰੀਬ ਸਾਂ ਤੇ ਮੇਰੀ ਮਾਂ ਨੇ ਨਾਂ ਰੱਖਿਆ ਸੀ ਦੌਲਤਾਂ, ਦੌਲਤ ਇੱਕ ਵੀ ਆਨਾ ਮੇਰੇ ਕੋਲ ਨਹੀਂ ਸੀਗਾ, ਮਾਂ ਨੇ ਨਾਂ ਦੌਲਤਾਂ ਰੱਖਿਆ, ਮੈਂ ਮਾਂ ਤੋਂ ਵੀ ਕੁਰਬਾਨ ਜਾਵਾਂ, ਜਿਹਦੀ ਏਡੀ ਵੱਟੀ ਸਮਝ ਸੀ ਵੀ ਕਿਸੇ ਨਾ ਦੇਣੇ ਧੀ ਦੌਲਤ ਉਹਦੀ ਮਾਲਕ ਬਣੇਗੀ, ਅੱਜ ਮੈਂ ਤੇਰੇ ਪੁੱਤਰ ਦੇ ਦਰਸ਼ਨ ਕਰ ਲਏ ਨੇ ਤੇ ਅੱਜ ਮੈਨੂੰ ਇਹ ਜਿਹੜੀਆਂ ਦਾਤਾਂ ਬੜੀਆਂ ਛੋਟੀਆਂ ਦਿਸਦੀਆਂ ਪਈਆਂ, ਤੇਰੇ ਪੁੱਤਰ ਦੇ ਦਰਸ਼ਨ ਕਰਕੇ ਮੇਰੀ ਜਨਮਾਂ ਜਨਮਾਂ ਦੀ ਕੰਗਾਲਤਾ ਕੱਟੀ ਗਈ ਹੈ, ਗਰੀਬੀ ਕੱਟੀ ਗਈ, ਕਿਉਂ ਗੁਰੂ ਨਾਨਕ ਜੀ ਤੁਮ ਦਾਤੇ। ਔਰ ਇਹ ਗੱਲ ਯਾਦ ਰੱਖਣਾ, ਸਭ ਤੋਂ ਪਹਿਲੀ ਵਿਆਖਿਆਕਾਰ ਕਥਾ ਵਾਚਕ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਦਾਈ ਦੌਲਤਾਂ ਸਾਧ ਸੰਗਤ, ਜਿਸ ਵਕਤ ਪੰਡਿਤ ਹਰਦਿਆਲ ਜੀ ਆ ਕੇ ਇਹ ਪੁੱਛ, ਕਿਉਂਕਿ ਮਹਿਤਾ ਕਲਿਆਣ ਦਾਸ ਜੀ ਕਹਿੰਦੇ ਨੇ ਤੁਸੀਂ ਮੇਰੇ ਪੁੱਤਰ ਦਾ ਟੇਵਾ ਲਾਓ, ਦੱਸੋ ਮੇਰਾ ਪੁੱਤਰ ਵੱਡਾ ਹੋ ਕੇ ਕਿਸ ਤਰ੍ਹਾਂ ਦਾ ਬਣੇਗਾ, ਨਾਮਕਰਨ ਕਰੋ, ਤੇ ਆਖਿਆ ਸੀ ਆਪਣੇ ਪੁੱਤਰ ਦੇ ਗੁਣ ਦੱਸਣ ਵਾਸਤੇ ਪਹਿਲਾਂ ਦਾਈ ਨੂੰ ਲਿਆਓ। ਤੇ ਦਾਈ ਦੌਲਤਾਂ ਨੇ ਏਦਾਂ ਗੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਿਆਨ ਕੀਤੇ ਕਿ ਸੁਣਨ ਵਾਲਾ ਪੰਡਿਤ ਹਰਦਿਆਲ ਵੀ ਜਿਹੜਾ ਸੀਗਾ ਵਿਸਮਾਦ ਦੇ ਵਿੱਚ ਆ ਗਿਆ, ਉਹਨੇ ਉਸੇ ਵਕਤ ਕਹਿ ਦਿੱਤਾ ਸੀ ਤੇਰਾ ਪੁੱਤਰ ਮਹਿਤਾ ਕਲਿਆਣ ਦਾਸ ਜੀ ਤ੍ਰਿਲੋਕੀ ਦੇ ਵਿੱਚ ਤੁਹਾਡਾ ਨਾਮ ਉੱਚਾ ਕਰੇਗਾ, ਕਿਉਂਕਿ ਭਿਖਾਰੀ ਨਹੀਂ ਹੈ ਇਹ ਦਾਤਾ ਹੈ। ਔਰ ਜੇ ਧਨ ਦੇ ਕਾਰਨ ਉਹਨਾਂ ਨੇ ਇਹੋ ਜਿਹਾ ਲੰਗਰ ਲਾਇਆ, ਕਹਿੰਦੇ ਸਾਧੂਆਂ ਨੂੰ ਪਿਤਾ ਦੀ ਕਿਰਤ ਨੂੰ ਸਫਲ ਕੀਤਾ, ਆਪ ਜੀ ਉਦੋਂ ਏਡੀ ਵੱਡੀ ਕਿਰਤ ਨਹੀਂ ਸੀ ਕਰ ਰਹੇ, 20 ਰਜਤਪਣ ਉਹਨਾਂ ਦਾ ਲੰਗਰ ਲਾ ਦਿੱਤਾ, ਕਿਰਤ ਕਿਹਦੀ ਸੀ ਪਿਤਾ ਦੀ, ਇਹ ਜੁਗੋ ਜੁਗ ਤੱਕ ਅਟਲ ਰਹੇਗੀ ਸਾਧ ਸੰਗਤ। ਤੁਮ ਦਾਤੇ, ਅਸੀਂ ਗੁਰੂ ਸਾਹਿਬ ਦੀ ਗੋਦ ਵਿੱਚ ਆ ਕੇ ਬੇਨਤੀ ਕਰਦੇ ਹਾਂ। ਇੱਕ ਇਤਿਹਾਸਕ ਸਾਖੀ ਛੋਟੀ ਜੀ ਸੁਣਾ ਕੇ ਆਪਾਂ ਅੱਗੇ ਚੱਲੀਏ। ਇੱਕ ਹੀਰ ਕਵੀ ਸੀਗਾ, ਵਿਦਵਾਨ ਬਹੁਤ ਸੀ ਪਰ ਉਹਦੀ ਕਦਰ ਕੋਈ ਨਹੀਂ ਸੀ ਏਡੀ ਕਰਦਾ। ਉਹਨੂੰ ਪਤਾ ਲੱਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹਰੇਕ ਗੁਣਵਾਨ ਦੀ ਕਦਰ ਕਰਦੇ ਨੇ, ਸਤਿਗੁਰਾਂ ਦੇ ਕੋਲ ਚਲੇ ਗਿਆ, ਪਹਿਰੇਦਾਰ ਨੂੰ ਬੇਨਤੀ ਕੀਤੀ, ਕਹਿੰਦਾ ਮੈਂ ਕਵੀ ਹਾਂ, ਗੁਰੂ ਸਾਹਿਬ ਜੀ ਨੂੰ ਦੱਸ ਦਿਓ, ਕਿਉਂਕਿ ਸਤਿਗੁਰੂ ਜੀ ਕਵੀਆਂ ਦੇ ਕਦਰਦਾਨ ਨੇ। ਪਹਿਰੇਦਾਰ ਨੇ ਸਤਿਗੁਰੂ ਜੀ ਨੂੰ ਦੱਸਿਆ, ਉਹਨੇ ਫਟੇ ਹੋਏ ਕੱਪੜੇ ਪਾਏ ਸਨ, ਗਰੀਬੀ ਦੇ ਹਾਲਾਤ ਬਿਨਾਂ ਪੁੱਛਣ ਤੋਂ ਦਿਸਦੇ ਸਨ। ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਗਿਆ, ਮਹਾਰਾਜ ਨੇ ਆਗਿਆ ਕਰ ਦਿੱਤੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਜਾ ਕੇ ਡੰਡ ਬੈਠਕਾ ਮਾਰਨ ਲੱਗ ਪਿਆ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਜਿਹੜਾ ਸਾਨੂੰ ਸੇਵਾਦਾਰ ਨੇ ਸੁਨੇਹਾ ਦਿੱਤਾ ਸੀਗਾ, ਉਹ ਤੇ ਸੁਨੇਹਾ ਸੀ ਵੀ ਕਵੀ ਹੈ ਤੇ ਤੇਰਾ ਸਰੀਰ ਵੀ ਭਾਈ ਕੋਈ ਪਹਿਲਵਾਨਾਂ ਵਾਲਾ ਨਹੀਂ ਹੈ, ਪਰ ਤੇਰੀਆਂ ਹਰਕਤਾਂ ਪਹਿਲਵਾਨਾਂ ਵਾਲੀਆਂ ਨੇ। ਤੂੰ ਡੰਡ ਮਾਰਦਾ ਪਿਆ, ਬੈਠਕਾਂ ਮਾਰਦਾ ਪਿਆ, ਦੀਵਾਨ ਦੇ ਵਿੱਚ ਆ ਕੇ ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਹੈ ਮੈਂ ਕਵੀ ਹਾਂ, ਮਹਾਰਾਜ ਮੈਂ ਕੱਲਾ ਸਾਂ ਤੇ ਇਸ ਗਰੀਬੀ ਨੇ ਮੇਰੀ ਬੜੀ ਨਿਰਾਦਰੀ ਕਰਾਈ। ਗਰੀਬ ਬੰਦੇ ਦਾ ਕੋਈ ਸਤਿਕਾਰ ਨਹੀਂ ਕਰਦਾ ਸਮਾਜ ਦੇ ਅੰਦਰ, ਸੱਸ ਧਿਆਨ ਦੇ ਲੈਣਾ, ਕੋਈ ਵਿਰਲਾ ਟਾਵਾਂ ਹੋਵੇਗਾ, ਨਿਰਧਨ ਨੇ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚੇਤਨਾ ਤਰੇ, ਨਿਰਧਨ ਬੰਦੇ ਨੂੰ ਕੋਈ ਸਤਿਕਾਰ ਨਹੀਂ ਦਿੰਦਾ। ਹੀਰ ਕਵੀ ਕਹਿਣ ਲੱਗਾ, ਮਹਾਰਾਜ ਇਸ ਗਰੀਬੀ ਨੇ, ਇਸ ਕੰਗਾਲਤਾ ਨੇ ਮੈਨੂੰ ਬੜਾ ਬੇਕਦਰਾ ਕੀਤਾ, ਬੜਾ ਬੇਇੱਜ਼ਤ ਕੀਤਾ। ਸਤਿਗੁਰੂ ਪਾਤਸ਼ਾਹ ਕਹਿੰਦੇ, ਫਿਰ ਡੰਡ ਬੈਠਕਾਂ ਕਾਹਤੋਂ ਮਾਰਦਾ ਪਿਆ ਹੈ? ਕਹਿਣ ਲੱਗਾ, ਸਤਿਗੁਰੂ ਤੁਮ ਦਾਤੇ, ਮੈਂ ਤੁਹਾਡੀ ਗੋਦ ਵਿੱਚ ਆਇਆ ਹੈ, ਤੁਸੀਂ ਦਾਤੇ ਹੋ, ਹੁਣ ਤੁਹਾਡੀ ਗੋਦ ਦੇ ਵਿੱਚ ਆ ਕੇ ਮੈਂ ਇਸ ਕੰਗਾਲਤਾ ਨੂੰ, ਇਸ ਗਰੀਬੀ ਨੂੰ ਵਿਗਾੜਦਾ ਪਿਆ ਹੈ। ਜਦੋਂ ਮੈਂ ਕੱਲਾ ਸਾਂ ਤੂੰ ਮੈਨੂੰ ਬੜਾ ਰੁੱਲਿਆ, ਅੱਜ ਮੈਂ ਗੁਰੂ ਗੋਬਿੰਦ ਸਿੰਘ ਦੀ ਗੋਦ ਦੇ ਵਿੱਚ ਆ ਗਿਆ, ਕਿਉਂਕਿ ਗਰੀਬ ਨਿਵਾਜ ਹੈ, ਤੂੰ ਗਰੀਬਾਂ ਨੂੰ ਨਿਵਾਜਸਾਂ ਬਖਸ਼ਿਸ਼ ਕਰਦਾ ਹੈ। ਅੱਜ ਮੈਂ ਗੁਰੂ ਗੋਬਿੰਦ ਸਿੰਘ ਤੁਹਾਡੀ ਗੋਦ ਵਿੱਚ ਆ ਗਿਆ, ਅੱਜ ਮੈਂ ਗਰੀਬੀ ਨੂੰ ਲਲਕਾਰੇ ਮਾਰਦਾ ਪਿਆ ਵੀ ਜੇ ਤੇਰੇ ਚ ਹਿੰਮਤ ਹੈਗੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਮੈਨੂੰ ਬੇਕਦਰਾ ਕਰਕੇ ਦੱਸ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸੇ ਵਕਤ ਖਜ਼ਾਨਚੀ ਨੂੰ ਆਖਿਆ, ਕਹਿਣ ਲੱਗੇ, ਸੋਨੇ ਦੀਆਂ ਮੋਹਰਾਂ ਦੇ ਨਾਲ ਤੋਲਦੇ ਹੋ ਇਸ ਨੂੰ? ਔਰ ਉਸਨੇ ਆਖਿਆ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਸੋਨੇ ਦੀਆਂ ਮੋਹਰਾਂ ਦੇ ਇਹੋ ਜਿਹੇ ਗਰੀਬੀ ਤੈਨੂੰ ਤੀਰ ਮਾਰ ਕੇ ਵਿੰਨ ਦੇਣਗੇ, ਤੂੰ ਸਦਾ ਵਾਸਤੇ ਮੇਰੇ ਤੋਂ ਦੂਰ ਚਲੇ ਜਾਵੇਂਗੀ। ਸ਼ਬਦ ਹੈ ਤੁਮ ਦਾਤੇ, ਹੇ ਮੇਰੇ ਵਾਹਿਗੁਰੂ ਤੁਸੀਂ ਦਾਤੇ ਹੋ, ਮੈਂ ਤੁਹਾਡੇ ਦਰ ਦਾ ਮੰਗਤਾ। ਇਹ ਤੇ ਆਰਥਿਕ ਹਾਲਾਤਾਂ ਦੀ ਗੱਲ ਹੈ, ਔਰ ਬੱਚੇ ਦੀ ਵੀ ਗੱਲ ਆ ਗਈ। ਮੈਂ ਫਿਰ ਇੱਕ ਛੋਟੀ ਜਿਹੀ ਬੇਨਤੀ ਕਰਦਿਆਂ, ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਗ੍ਰਹਿ ਵਿੱਚ ਡਰੋਲੀ ਵਿਖੇ ਪੁੱਤਰ ਦਾ ਜਨਮ ਹੋਇਆ ਤੇ ਮਾਤਾ ਗੰਗਾ ਜੀ ਕੋਲ ਲੈ ਕੇ ਆ ਗਏ, ਕਹਿਣ ਲੱਗੇ, ਪੁੱਤਰ ਤੁਹਾਡੇ ਗ੍ਰਹਿ ਵਿੱਚ ਪੁੱਤਰ ਦਾ ਜਨਮ ਹੋਇਆ ਹੈ, ਇਸ ਦਾ ਨਾਮਕਰਨ ਕਰੋ, ਨਾਮ ਤੁਸੀਂ ਰੱਖੋ। ਸਤਿਗੁਰਾਂ ਨੇ ਹੱਥ ਵਿੱਚ ਲੈ ਕੇ ਨਾ ਆਪਣੇ ਵੱਡੇ ਸੁਪੁੱਤਰ ਨੂੰ ਤੇ ਬੜੇ ਪਿਆਰ ਨਾਲ ਆਖਿਆ ਸੀ, ਮਾਂ ਗੁਰ ਦਿੱਤਾ, ਸ਼ਬਦ ਆਖੇ ਸਨ, ਮਾਂ ਇਹ ਗੁਰੂ ਨੇ ਦਿੱਤਾ ਹੋਇਆ ਸਾਨੂੰ, ਧਿਆਨ ਦੇ ਲੈਣਾ, ਗੁਰ ਦਿੱਤਾ, ਮਾਂ ਇਹ ਗੁਰੂ ਨੇ ਦਿੱਤਾ ਹੋਇਆ। ਇਹ ਕਿਉਂ ਆਖਿਆ ਸਾਧ ਸੰਗਤ? ਕਿਉਂਕਿ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਦਨ ਗੁਰੂ ਅਰਜਨ ਦੇਵ ਮਹਾਰਾਜ ਵੀ ਕਹਿੰਦੇ ਨੇ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁੱਠਾ ਕਿੰਨੀ ਦਾਤ। ਇਹ ਕੋਈ ਲੁਕਵੀਂ ਛਿਪਵੀਂ ਗੱਲ ਨਹੀਂ ਹੈ, ਗੁਰੂ ਨਾਨਕ ਜੀ ਤਰੁੱਠੇ ਤੇ ਮੇਰੇ ਘਰ ਵਿੱਚ ਪੁੱਤਰ ਹੋਇਆ, ਜਦੋਂ ਉਸ ਪੁੱਤ ਦੇ ਘਰ ਵਿੱਚ ਪੁੱਤਰ ਹੋਇਆ ਤੇ ਗੁਰੂ ਹਰਗੋਬਿੰਦ ਸਾਹਿਬ ਵੀ ਕਹਿੰਦੇ, ਮਾਂ ਇਹ ਗੁਰ ਦਿੱਤਾ। ਤੇ ਜਿਸ ਦਿਨ ਬਾਬਾ ਸ਼੍ਰੀ ਚੰਦ ਜੀ ਨੇ ਸਤਿਗੁਰੂ ਸਾਹਿਬ ਜੀ ਨੂੰ ਆਪਣੇ ਪੁੱਤਰਾਂ ਸਮੇਤ ਵੇਖਿਆ ਤੇ ਉਹਨਾਂ ਆਖਿਆ, ਸਤਿਗੁਰੂ ਜੀ ਸਾਰਿਆਂ ਪ੍ਰਤੀ ਮੋਹ ਹੈ ਤੁਹਾਡਾ। ਤੇ ਗੁਰੂ ਪਾਤਸ਼ਾਹ ਜੀ ਨੇ ਨਾ ਬੜੇ ਪਿਆਰ ਵਿੱਚ ਆਖਿਆ, ਬਾਬਾ ਜੀ ਇਹ ਤੁਹਾਡੀਆਂ ਹੀ ਦਾਤਾਂ ਨੇ। ਸ਼ਬਦ ਆਖਿਆ ਸੀ, ਬਾਬਾ ਜੀ ਇਹ ਤੁਹਾਡੀਆਂ ਹੀ ਦਾਤਾਂ ਨੇ। ਤੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਫਿਰ ਮੇਰੇ ਵਾਸਤੇ ਕਿਹੜੀ ਹੈ? ਕਹਿੰਦੇ, ਸਾਰੇ ਤੁਹਾਡੇ। ਕਹਿੰਦੇ, ਨਹੀਂ ਇੱਕ ਚਾਹੀਦਾ ਹੈ। ਕਿਹੜਾ? ਬਾਬਾ ਸ਼੍ਰੀ ਚੰਦ ਜੀ ਨੇ ਗੁਰਦਿੱਤਾ ਜੀ ਦੇ ਮਸਤਕ ਤੇ ਹੱਥ ਰੱਖ ਦਿੱਤਾ। ਅਜੇ ਬਾਬਾ ਸ਼ਬਦ ਨਹੀਂ ਹੈ, ਗੁਰਦਿੱਤਾ ਜੀ ਦੇ ਮਸਤਕ ਤੇ ਹੱਥ ਰੱਖ ਦਿੱਤਾ ਤੇ ਫਿਰ ਆਪਣੇ ਕੋਲ ਬਿਠਾਲ ਕੇ ਜਿਹੜੀ ਆਪਣੇ ਸੀਸ ਤੇ ਸਜਾਈ ਹੋਈ ਦਸਤਾਰ ਹੈ ਨਾ, ਇੱਕ ਇੱਕ ਪੇਚ ਕਰਕੇ ਉਸਨੂੰ ਉਤਾਰਿਆ ਤੇ ਉਸੇ ਦਸਤਾਰ ਨੂੰ ਬਾਬਾ ਗੁਰਦਿੱਤਾ ਜੀ ਦੇ ਸੀਸ ਤੇ ਸਜਾ ਕੇ ਤੇ ਸਜਾਉਂਦਿਆਂ ਸਜਾਉਂਦਿਆਂ ਕਹਿੰਦੇ ਸਨ, ਅੱਜ ਤੋਂ ਬਾਅਦ ਤੁਸੀਂ ਬਾਬੇ ਕੇ ਹੋ ਗਏ ਹੋ। ਉਦਣ ਤੋਂ ਬਾਅਦ ਫਿਰ ਨਾਮ ਸੀ ਬਾਬਾ ਗੁਰਦਿੱਤਾ ਜੀ, ਤੁਸੀਂ ਬਾਬੇ ਕੇ ਹੋ ਗਏ ਹੋ। ਆਓ ਅਸੀਂ ਵੀ ਆਪਣੇ ਬੱਚਿਆਂ ਨੂੰ ਆਖੀਏ, ਸਾਧ ਸੰਗਤ ਸਾਡੀਆਂ ਮਾਵਾਂ ਸਾਡੀਆਂ ਦਾਦੀਆਂ ਜਿਹੜੀਆਂ ਸਨ ਨਾ, ਸਾਨੂੰ ਬਚਪਨ ਵਿੱਚ ਆਪਣੇ ਨਾਲ ਲੰਮੇ ਪਾ ਕੇ ਤੇ ਜਦੋਂ ਜਿਹੜਾ ਜਿਹੜਾ ਵੀ ਗੁਰਦੁਆਰਾ ਸਾਹਿਬ ਲਾਗੇ ਹੁੰਦਾ ਸੀ, ਜੇ ਕੋਈ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਦੇ ਲਾਗੇ ਤੇ ਕਹਿਣਾ, ਪੁੱਤਰ ਤੂੰ ਬਾਬਾ ਬੁੱਢਾ ਸਾਹਿਬ ਜੀ ਦੀ ਦਾਤ ਹੈ, ਅਸੀਂ ਉੱਥੇ ਅਰਦਾਸ ਕੀਤੀ ਸੀ, ਤੂੰ ਤਾਂ ਪੈਦਾ ਹੋਇਆ। ਧੀ ਨੂੰ ਕਹਿਣਾ, ਧੀਏ ਤੂੰ ਦਾਤ ਹੈ। ਜੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚੌਗਿਰਦੇ ਦੇ ਵਿੱਚ ਸਾਡੇ ਨਗਰਾਂ ਦੇ ਲੋਕ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੇ ਲਾਗੇ ਚਾਗੇ ਲੋਕ ਨੇ, ਇਸੇ ਤਰ੍ਹਾਂ ਸੰਗਤਾਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਨਾਲ ਜੋੜਦੀਆਂ ਸਨ। ਅਸੀਂ ਵੀ ਆਪਣੇ ਪੁੱਤਰਾਂ ਨੂੰ, ਆਪਣੀਆਂ ਧੀਆਂ ਨੂੰ ਇਹ ਗੱਲ ਆਖੀਏ, ਪੁੱਤਰੋ ਧੀਓ ਤੁਸੀਂ ਵਾਹਿਗੁਰੂ ਦੀਆਂ ਦਾਤਾਂ ਜੇ। ਫਿਰ ਬੇਨਤੀ ਸੁਣਨਾ, ਜਿਹਦਾ ਨਿਤਨੇਮ ਕਰਨ ਨੂੰ ਜੀ ਨਾ ਕਰੇ, ਜਿਸਦਾ ਨਿਤਨੇਮ ਕਰਨ ਨੂੰ ਜੀ ਨਾ ਕਰੇ, ਉਹ ਆਪਣੀ ਧੀ ਵੱਲ ਆਪਣੇ ਪੁੱਤ ਵੱਲ ਧਿਆਨ ਮਾਰ ਲਵੇ ਤੇ ਧਿਆਨ ਮਾਰ ਕੇ ਇਹ ਆਖੇ ਦਾਤ ਹੈ। ਪਹਿਲੇ ਨੰਬਰ ਤੇ ਕਦਰ ਹੋਣੀ ਚਾਹੀਦੀ ਜਿਹੜੀ ਚੀਜ਼ ਸਾਡੇ ਕੋਲ ਹੈ, ਇਹ ਦਾਤ ਹੈ। ਜੇ ਨਿਤਨੇਮ ਕਰਨ ਨੂੰ ਜੀ ਨਾ ਕਰੇ ਤੇ ਇਹਨਾਂ ਦਿਨਾਂ ਚ ਨਿੱਘੀਆਂ ਰਜਾਈਆਂ ਲੈ ਕੇ ਸੋਹਣੇ ਘਰ ਵਿੱਚ ਆਪਾਂ ਬੈਠੇ ਹਾਂ, ਉਦੋਂ ਵਾਹਿਗੁਰੂ ਵਾਲੇ ਪਾਸੇ ਧਿਆਨ ਮਾਰੀਏ। ਬੜੇ ਐਸੇ ਨੇ ਜਿਹੜੇ ਸੜਕਾਂ ਤੇ ਬੇਘਰੇ ਹੋਏ ਤੁਰੇ ਫਿਰਦੇ ਨੇ, ਜਿਨ੍ਹਾਂ ਕੋਲ ਗਰਮ ਕੱਪੜਾ ਵੀ ਕੋਈ ਨੀ, ਖਾਣ ਨੂੰ ਪ੍ਰਸ਼ਾਦਾ ਨੀ। ਦਾਤਾ ਇਹ ਘਰ ਤੇਰੀ ਦਾਤ ਹੈ। ਉੱਠਦਿਆਂ ਸਾਰ ਵੀ ਮੈਂ ਰੱਜ ਕੇ ਪਦਾਰਥ ਛਕਦਾ ਤੇ ਸੌਣ ਲੱਗਿਆ ਵੀ ਮੈਂ ਭੁੱਖਾ ਨੀ ਸੌਂਦਾ ਤੇ ਨਾ ਮੇਰੇ ਕੋਲ ਕੋਈ ਥੋੜਾ ਹੈ। ਜਦੋਂ ਦਾਤ ਸਾਹਮਣੇ ਆ ਜਾਵੇਗੀ ਨਾ ਤੇ ਅਸੀਂ ਪੜ੍ਹਦੇ ਹਾਂ ਗਾਵੈ ਕੋ ਦਾਤ ਜਾਣੈ ਨਿਸਾਨ। ਜਦੋਂ ਵੇਖੋ ਪੁੱਤਰਾਂ ਦੀ ਦਾਤ ਮਿਲਦੀ ਤੇ ਆਪਾਂ ਸ਼ੁਕਰਾਨੇ ਵਜੋਂ ਅਖੰਡ ਪਾਠ ਸਾਹਿਬ ਕਰਦੇ ਜਾਂ ਕਰਵਾਉਂਦੇ ਹਾਂ ਸਹਿਜ ਪਾਠ। ਇਸੇ ਤਰ੍ਹਾਂ ਮਹਾਰਾਜ ਸਾਨੂੰ ਕਹਿੰਦੇ ਰੋਜ਼ ਨਿਤਨੇਮ ਕਰ। ਨਿਤਨੇਮ ਕਿਉਂ ਕਰਨਾ? ਸਾਨੂੰ ਇਹ ਸੋਝੀ ਆ ਜਾਵੇ ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਵੇਖੋ ਜਿਉਂ ਜਿਉਂ ਜੇ ਅਸੀਂ ਗੁਰੂ ਸਾਹਿਬ ਦੇ ਸ਼ਬਦ ਦੇ ਨੇੜੇ ਨਾ ਆਵਾਂਗੇ ਸਾਧ ਸੰਗਤ, ਸਾਡੀ ਦੂਰੀ ਬਣ ਜਾਵੇਗੀ, ਸਾਨੂੰ ਸ਼ਬਦ ਦੀ ਸੋਝੀ ਨਹੀਂ ਰਹਿਣੀ, ਸਾਡੇ ਅੰਦਰੋਂ ਗੁਰੂ ਪ੍ਰਤੀ ਸ਼ਰਧਾ ਹੀ ਖਤਮ ਹੋ ਜਾਣੀ ਹੈ। ਵੇਖੋ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ, ਤਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਹੇ। ਤੁਸੀਂ ਰੋਜ਼ ਆਉਂਦੇ ਹੋ ਨਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਲਾਗੇ ਦੇ ਵਸਨੀਕ ਜਿਹੜੇ ਆਪਾਂ, ਮੈਂ ਏਅਰਪੋਰਟ ਤੇ ਡਿਊਟੀ ਕਰਦਾ ਮਹਾਂਪੁਰਸ਼ ਬਾਬਾ ਜਵੰਤ ਸਿੰਘ ਜੀ ਦੇ ਅਸਥਾਨ ਦੇ ਉੱਤੇ, ਕਿਸੇ ਵਕਤ ਗੇਟ ਬੰਦ ਹੋ ਜਾਵੇ ਅਣਗਿਣਤ ਸੰਗਤਾਂ ਗੁਰਦੁਆਰੇ ਦੇ ਬਾਹਰ ਹੀ ਖੜੀਆਂ ਰਹਿੰਦੀਆਂ ਨੇ, ਗੇਟ ਤੋਂ ਬਾਹਰ ਖੜੀਆਂ ਰਹਿੰਦੀਆਂ ਸਾਧ ਸੰਗਤ। ਮਹਾਂਪੁਰਸ਼ ਬਾਬਾ ਜਵੰਤ ਸਿੰਘ ਜੀ ਦੇ ਅਸਥਾਨ ਤੇ ਅਣਗਿਣਤ ਸੰਗਤਾਂ ਜਿਹੜੀਆਂ ਨੇ, ਤੇ ਜਦੋਂ 18 ਹਾੜ ਨੂੰ ਉਹਨਾਂ ਦਾ ਸਲਾਨਾ ਗੁਰਮਤਿ ਸਮਾਗਮ ਹੁੰਦਾ ਹੈ, ਤਕਰੀਬਨ 10 ਲੱਖ ਦੇ ਕਰੀਬ ਸੰਗਤ ਇੱਕ ਦਿਨ ਵਿੱਚ ਨਤਮਸਤਕ ਹੁੰਦੀ ਹੈ, ਤੇ ਤੁਸੀਂ ਵੇਖ ਲਓ ਉਦੋਂ ਗਰਮੀ ਕਿੰਨੀ ਹੁੰਦੀ ਹੈ, ਧਰਤੀ ਤੇ ਪੈਰ ਨਹੀਂ ਰੱਖਿਆ ਜਾਂਦਾ। ਪਰ ਇੰਨਾ ਕੁਝ ਕਿਉਂ ਹੈ? ਕਿਉਂਕਿ ਸੋਝੀ ਆ ਗਈ, ਜਿਨ੍ਹਾਂ ਨੇ ਵਾਹਿਗੁਰੂ ਦਾ ਲੜ ਪਕੜਿਆ ਸੀਗਾ ਉਹਨਾਂ ਦੇ ਦੁਆਰਾ ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਉੱਥੇ ਸੱਚਖੰਡ ਹੈ ਜਿੱਥੇ ਵਾਹਿਗੁਰੂ ਦੀ ਕੀਰਤੀ ਹੈ। ਤੇ ਜੇ ਰੋਜ਼ ਨਿਤਨੇਮ ਕਰਕੇ ਗੁਰੂ ਚਰਨਾਂ ਨਾਲ ਜੁੜਾਂਗੇ ਤੂੰ ਆਪੇ ਸ਼ਰਧਾ ਲਾਹੇ। ਤੇ ਜੇ ਅਸੀਂ ਰੋਜ਼ ਨਿਤਨੇਮ ਕਰਨਾ ਹੀ ਛੱਡ ਦਿੱਤਾ ਜੀ, ਅਸੀਂ ਗੁਰਬਾਣੀ ਤੋਂ ਦੂਰੀਆਂ ਬਣਾ ਲਈਆਂ, ਸਿਰਫ ਸੁਖਣਾ ਤੱਕ ਰਹਿ ਗਏ। ਸਾਡੇ ਵੱਡੇ ਵਡੇਰੇ ਸੁਖਣਾ ਸੁੱਖ ਦੇ ਸੀ, ਸਾਡਾ ਪੁੱਤਰ ਕਾਮਯਾਬ ਹੋਵੇ ਅਸੀਂ ਘਰ ਵਿੱਚ ਪਾਠ ਕਰਾਵਾਂਗੇ, ਪਰ ਅਸੀਂ ਗੁਰਦੁਆਰੇ ਨੂੰ ਮੰਡੀ ਬਣਾ ਲਿਆ। ਸਾਧ ਸੰਗਤ ਮੇਰੀ ਹੱਥ ਜੋੜ ਕੇ ਬੇਨਤੀ ਜੀ, ਗੁਰਦੁਆਰਿਆਂ ਵਿੱਚ ਲੜੀਆਂ ਨਹੀਂ ਸੀ ਚੱਲਣੀਆਂ ਚਾਹੀਦੀਆਂ। ਗੁਰਦੁਆਰੇ ਤੇ ਆਪਾਂ ਇਤਿਹਾਸ ਸੁਣਨਾ ਹੈ, ਕੀਰਤਨ ਸਰਵਣ ਕਰਨਾ ਹੈ, ਅਖੰਡ ਪਾਠ ਕਿੱਥੇ ਹੋਵੇ? ਗੁਰੂ ਸਾਹਿਬ ਨੇ ਆਖਿਆ ਸੀ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ। ਧਰਮਸ਼ਾਲਾ ਤੇ ਪਿੰਡਾਂ ਚ ਬਣ ਗਈਆਂ, 8-8, 10-10 ਗੁਰਦੁਆਰੇ ਬਣ ਗਏ, ਪਰ ਈਰਖਾ ਸਹਿਤ ਬਣ ਗਏ। ਚਾਹੀਦਾ ਸੀ ਘਰ ਘਰ ਅੰਦਰ। ਮਹਾਰਾਜ ਕਹਿੰਦੇ ਜਦੋਂ ਅਸੀਂ ਗੁਰੂ ਸ਼ਬਦ ਨਾਲ ਜੁੜਾਂਗੇ ਨਾ ਸਾਡੇ ਅੰਦਰ ਸ਼ਰਧਾ ਪੈਦਾ ਹੋਵੇਗੀ, ਤੇ ਸਾਨੂੰ ਪਤਾ ਹੋਵੇਗੀ ਇੰਨੀਆਂ ਦਾਤਾਂ ਦਿੱਤੀਆਂ ਕਿੰਨੇ ਦਾਤੇ ਨੇ, ਤੇ ਜਿਸ ਦਾਤੇ ਨੇ ਦਾਤਾਂ ਦਿੱਤੀਆਂ ਫਿਰ ਕਿਉਂ ਨਾ ਹੋਵੇ ਆਪਾਂ ਉਹਨੂੰ ਯਾਦ ਕਰੀਏ ਜੀ। ਤੂੰ ਆਪੇ ਸ਼ਰਧਾ ਲਾਹੇ। ਕਈ ਵਾਰ ਗੁਰਮੁਖ ਪਿਆਰੇ ਮਹਾਂਪੁਰਸ਼ ਸਾਨੂੰ ਕਹਿੰਦੇ ਨਿਤਨੇਮ ਕਰਿਆ ਕਰੋ ਭਾਈ, ਤੇ ਆਪਾਂ ਕਹਿੰਦੇ ਨਹੀਂ ਭਾਈ ਸਾਡੇ ਕੋਲ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ। ਬਹੁ ਗਿਣਤੀ ਵਿੱਚ ਸਵਾਲ ਹੈ ਸਾਡੇ ਸਾਰਿਆਂ ਦੇ ਭਾਈ, ਕੋਈ ਗ੍ਰੰਥੀ ਸਿੰਘ ਆ ਉਹਦਾ ਤੇ ਕੰਮ ਹੈ ਉੱਠਣਾ, ਉਹ ਸੁੱਖ ਨੂੰ ਉੱਠੇ ਦੁੱਖ ਨੂੰ ਉੱਠੇ ਉਹਨੂੰ ਤਾਂ ਉੱਠਣਾ ਹੀ ਪੈਣਾ ਹੈ, ਪਰ ਸਾਡੇ ਕੋਲ ਨਹੀਂ ਅੰਮ੍ਰਿਤ ਵੇਲੇ ਉੱਠਿਆ ਜਾਂਦਾ। ਜਿੰਨੇ ਵੀ ਇਹ ਸਵਾਲ ਕਰਦੇ ਆ ਨਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਦਈਏ, ਗੁਰੂ ਸਾਹਿਬ ਜੀ ਕਹਿੰਦੇ ਨੇ ਵੈਸੇ ਸਾਨੂੰ ਉਪਦੇਸ਼ ਦਿੰਦੇ ਨੇ, ਪਹਿਲੀ ਗੱਲ ਤਾਂ ਠੀਕ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਪਰ ਦੂਜੀ ਗੱਲ ਭਾਈ ਜੇ ਤੂੰ ਅੰਮ੍ਰਿਤ ਵੇਲੇ ਨਹੀਂ ਉੱਠਦਾ ਤੇ ਸਵਾਲ ਕਰਦਾ ਏ, ਨਿਮਰਤਾ ਸਹਿਤ ਬੇਨਤੀ ਹੈ, ਇੱਕ ਰਾਹ ਹੋਰ ਹੈਗਾ ਏ, ਇੱਕ ਰਸਤਾ ਹੋਰ ਹੈਗਾ, ਉਹ ਕਿਹੜਾ? ਤੂੰ ਸ਼ਾਮ ਦੇ ਵਕਤ ਹੀ ਸੋਦਰ ਦਾ ਪਾਠ ਸ਼ੁਰੂ ਕਰ ਦੇ, ਉਦੋਂ ਤੇ ਸੁੱਤਾ ਨਹੀਂ ਨਾ ਉੱਠਦਾ, ਉਦੋਂ ਤੇ ਸੁੱਤਾ ਨਹੀਂ ਨਾ ਹੁੰਦਾ, ਦਾਤੇ ਨੂੰ ਯਾਦ ਕਰ, ਸੋਦਰ ਦਾ ਪਾਠ ਕਰ, ਸੋਹਲਾ ਸਾਹਿਬ ਜੀ ਦਾ ਪਾਠ ਕਰ। ਯਾਦ ਰੱਖ ਜਿਹਦੀ ਬਾਣੀ ਸ਼ਾਮ ਦੇ ਵਕਤ ਪੜੇਗਾ ਉਹ ਦਾਤਾ ਤੈਨੂੰ ਆਪੇ ਅੰਮ੍ਰਿਤ ਵੇਲੇ ਦੀ ਦਾਤ ਵੀ ਬਖਸ਼ੇਗਾ। ਸਾਸ ਵੇਖੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਉਹ ਸ਼ੁਰੂ ਇੱਥੋਂ ਕਰਦੇ ਨੇ, ਸੋਦਰ ਆਰਤੀ ਗਾਵੀ ਹੈ ਅੰਮ੍ਰਿਤ ਵੇਲੇ ਜਾਪ ਉਚਾਰਾ, ਤੂੰ ਸੋਦਰ ਤੋਂ ਸ਼ੁਰੂ ਕਰਦੇ। ਵੇਖੋ ਕਹਿੰਦੇ ਆ ਨਾ ਵੀ ਬੀਬੀ ਨੂੰ ਮੰਤਰ ਦਿੱਤਾ ਸੀ ਸੰਤ ਮਹਾਂਪੁਰਸ਼ਾਂ ਨੇ, ਤੂੰ ਰਾਮ ਰਾਮ ਨਹੀਂ ਪੜ੍ਹ ਸਕਦੀ ਤੇ ਮਰਾ ਮਰਾ ਹੀ ਪੜ੍ਹਨਾ ਸ਼ੁਰੂ ਕਰਦੇ, ਆਪੇ ਪੁੱਠੇ ਤੋਂ ਸਿੱਧੇ ਹੋ ਜਾਣਗੇ। ਤੂੰ ਸੋਦਰ ਦੇ ਵਕਤ ਤੋਂ ਸ਼ੁਰੂ ਕਰਦੇ, ਅੰਮ੍ਰਿਤ ਵੇਲਾ ਆਪੇ ਮਿਲ ਜਾਵੇਗਾ।
ਸ਼ਰਧਾ ਵਧੇਗੀ। ਜਿੰਨੀਆਂ ਵੀ ਦਾਤਾਂ ਆਪਣੇ ਸਮੇਤ ਦਿਸਣਗੀਆਂ ਇਹ ਸਾਰਾ ਹੀ ਹੋਵੇਗਾ ਕਿ ਵਾਹਿਗੁਰੂ ਦੀ ਦਾਤ ਹੈ। ਅਗਰ ਜੇ ਅਸੀਂ ਸ਼ਬਦ ਨਿਤਨੇਮ ਤੋਂ ਦੂਰ ਹੋ ਗਏ ਸਾਧ ਸੰਗਤ, ਫਿਰ ਇਹੋ ਜਿਹੇ ਕਿਰਤ ਘਣ ਬਣ ਜਾਵਾਂਗੇ। ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ। ਆ ਹੱਥ ਕਿਹਨੇ ਦਿੱਤੇ ਹੈ ਜੀ, ਪੈਰ ਕਿਹਨੇ ਦਿੱਤੇ ਹੈ ਜੀ, ਰਸਨਾ ਕਿਹਨੇ ਦਿੱਤੀ ਹੈ ਜੀ? ਇਹ ਹੱਥ ਪੈਰ ਰਸਨਾ ਗੁਰੂ ਦੇ ਦਰ ਤੋਂ ਵਾਹਿਗੁਰੂ ਦੇ ਉਪਦੇਸ਼ ਤੋਂ ਨਫ਼ਰਤ ਕਰਨ ਵਾਸਤੇ ਨਹੀਂ ਮਿਲੇ ਸਾਨੂੰ। ਜੇ ਵਾਹਿਗੁਰੂ ਨੇ ਜ਼ਬਾਨ ਦਿੱਤੀ ਤਾਂ ਅਸੀਂ ਵਾਹਿਗੁਰੂ ਦੀ ਨਿੰਦਿਆ ਕਰੀ ਜਾਈਏ, ਨਾ ਨਾ ਸਾਧ ਸੰਗਤ। ਜੇ ਵਾਹਿਗੁਰੂ ਨੇ ਹੱਥ ਦਿੱਤੇ ਤਾਂ ਅਸੀਂ ਇਹਨਾਂ ਹੱਥਾਂ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੀ ਜਾਈਏ, ਦਸਤਾਰਾਂ ਦੀ ਬੇਅਦਬੀ ਕਰੀ ਜਾਈਏ, ਨਾ ਸਾਧ ਸੰਗਤ। ਹਰ ਅੰਗ ਦਿੱਤਾ ਗੁਰੂ ਪਾਤਸ਼ਾਹ ਨੇ, ਆਪ ਵੀ ਸੁੱਖ ਲੈ ਤਾਂ ਆਪਣੇ ਵਾਹਿਗੁਰੂ ਦਾ ਸਤਿਕਾਰ ਕਰ। ਨਹੀਂ ਤੇ ਜੇ ਅਸੀਂ ਇਸ ਤਰ੍ਹਾਂ ਕਰਾਂਗੇ ਨਾ, ਮਹਾਰਾਜ ਦੇ ਬਚਨ ਨੇ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ, ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ ਵਾਜੇ ਪਵਨ ਆਖੇ ਸਭ ਜਾਏ। ਮਹਾਰਾਜ ਕਹਿੰਦੇ ਸਾਰਾ ਕੁਝ ਤੇ ਦਾਤ ਆ ਤੈਨੂੰ, ਉਸ ਵਾਹਿਗੁਰੂ ਨੇ ਕੰਨ ਦਿੱਤੇ, ਨੱਕ ਦਿੱਤੀਆਂ, ਅੱਖਾਂ ਦਿੱਤੀਆਂ, ਇਹ ਸਾਰਾ ਕੁਝ ਦਿੱਤਾ ਉਸ ਵਾਹਿਗੁਰੂ ਦੀਆਂ ਦਾਤਾਂ ਨੇ। ਕਿਉਂ ਨੀ ਤੂੰ ਫਿਰ ਵਾਹਿਗੁਰੂ ਨੂੰ ਯਾਦ ਕਰਦਾ? ਤੂੰ ਕਦੇ ਨਾ ਕਹਿ ਵਾਹਿਗੁਰੂ ਤੂੰ ਮੈਨੂੰ ਕੁਝ ਨਹੀਂ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ, ਅਨੰਦਗੜ੍ਹ ਦਾ ਕਿਲਾ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਦੇ ਨੇ। ਆਪਣੇ ਸਾਹਮਣੇ ਸਤਿਗੁਰੂ ਜੀ ਚਮਕੌਰ ਦੀ ਗੜੀ ਦੇ ਅੰਦਰ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਹੋਇਆ ਵੇਖਦੇ ਨੇ। ਤਿੰਨ ਪਿਆਰੇ ਸ਼ਹੀਦ ਹੁੰਦੇ ਨੇ, ਪੰਜ ਮੁਕਤੇ ਸ਼ਹੀਦ ਹੁੰਦੇ ਨੇ, ਪਿਆਰੇ ਸਿੱਖੋ ਵਿਦਵਾਨ ਤੇ ਸੂਰਬੀਰ ਬਹਾਦਰ, ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਇੱਕ ਨਹੀਂ ਸਾਨੂੰ ਭੁੱਲਦਾ। ਇਸ ਤਰ੍ਹਾਂ ਮਹਾਨ ਉੱਚੀਆਂ ਰੂਹਾਂ ਜਿਹੜੀਆਂ ਸਨ ਗੁਰੂ ਸਾਹਿਬ ਦੇ ਸਾਹਮਣੇ ਸ਼ਹੀਦ ਹੋਈਆਂ, ਨੰਗੇ ਪੈਰੀ ਸਤਿਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪਹੁੰਚਦੇ ਨੇ ਤੇ ਫਿਰ ਵੀ ਕੀ ਉਲਾਮਾ ਨਹੀਂ ਦਿੰਦੇ, ਕੀ ਕਹਿੰਦੇ ਨੇ? ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਤੇਰੇ ਤੋਂ ਬਿਨਾਂ। ਦੁਨਿਆਵੀ ਨਿਗਾਹ ਦੇ ਮੁਤਾਬਕ ਵੇਖਿਆ ਜਾਵੇ ਤੇ ਸਾਧ ਸੰਗਤ ਕੁਝ ਵੀ ਕੋਲ ਨਹੀਂ ਰਿਹਾ, ਪਰ ਰੂਹਾਨੀ ਆਤਮਕ ਤੌਰ ਤੇ ਅਵਸਥਾ ਇੰਨੀ ਉੱਚੀ ਹੈ, ਇੱਥੋਂ ਤੱਕ ਜੇ ਰਸਤੇ ਵਿੱਚ ਲਾਲਚ ਵੱਸ ਹੋ ਕੇ ਦੋ ਗੁੱਜਰ ਵੀ ਰੌਲਾ ਪਾਉਣ ਲੱਗਦੇ, ਸਤਿਗੁਰੂ ਹੀਰਿਆਂ ਜੜਿਆ ਖੰਜਰ ਉਹਦੀ ਝੋਲੀ ਦੇ ਵਿੱਚ ਪਾ ਦਿੰਦੇ ਨੇ ਪਦਾਰਥਾਂ ਦੀ ਭੁੱਖ ਕਰਕੇ, ਜੇ ਤੇਰੀ ਮਜਬੂਰੀ ਹੈ ਤੇ ਮੈਂ ਤੇਰੀ ਦੂਰ ਕਰ ਦਿੰਦਾ। ਮਹਾਰਾਜ ਹਾਲਾ ਸਾਰਾ ਕੁਝ ਆਪਣਾ ਕੁਰਬਾਨ ਕਰਕੇ ਆ ਰਹੇ ਨੇ, ਦਾਤਾ ਫਿਰ ਵੀ ਭਿਖਾਰੀ ਨਹੀਂ ਹੈ, ਦਾਤਾ ਫਿਰ ਵੀ ਦਾਤਾ ਹੈ ਸਾਧ ਸੰਗਤ। ਗੁਰੂ ਪਾਤਸ਼ਾਹ ਜੀ ਦੇ ਜਿਉਂ ਸ਼ਬਦ ਦੇ ਨੇੜੇ ਆਵਾਂਗੇ, ਸ਼ੁਕਰਾਨੇ ਦੀ ਪੰਗਤੀ ਤੁਮ ਦਾਤੇ, ਹੇ ਮੇਰੇ ਵਾਹਿਗੁਰੂ ਜੀ ਤੁਸੀਂ ਦਾਤੇ ਹੋ। ਅਗਲਾ ਸ਼ਬਦ ਹੈ ਠਾਕੁਰ, ਹੇ ਮੇਰੇ ਵਾਹਿਗੁਰੂ ਜੀ ਤੁਸੀਂ ਸਾਰਿਆਂ ਦੇ ਮਾਲਕ ਹੋ, ਪ੍ਰਤਪਾਲਕ, ਜਿੰਨੇ ਵੀ ਜੀਵ ਹਨ ਦੀਨਣ ਕੀ ਪ੍ਰਤਪਾਲ ਕਰੇ, ਨਿਤ ਸੰਤ ਉਬਾਰ ਗਣੀ ਮਨ ਗਾਰੇ, ਪਸ ਪਸੂ ਨਗ ਨਾਗ ਨਰਾਤਵ ਸਰਬ ਸਮੇਂ ਸਭ ਕੁ ਪ੍ਰਤਪਾਰੇ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲਕੇ ਨੇ ਕਰਮ ਵਿਚਾਰੇ, ਦੀਨ ਦਿਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ। ਦੇਣ ਵਾਲੇ ਨੂੰ ਥੋੜਾ ਜਿਹਾ ਕੋਈ ਘੂਰੀ ਵੱਟ ਕੇ ਹਫ਼ਤੇ ਬਾਅਦ ਵੀ ਕੋਈ ਵੇਖ ਲਵੇ ਨਾ, ਕਿਸੇ ਨੂੰ ਤੁਸੀਂ ਲੱਥਾ ਸੂਟ ਦੇ ਦਿੱਤਾ ਤੇ ਹਫ਼ਤੇ ਬਾਅਦ ਉਹ ਮਿਲੇ ਤੇ ਤੁਹਾਨੂੰ ਸਤਿ ਸ੍ਰੀ ਅਕਾਲ ਨਾ ਬੁਲਾਏ, ਤੁਸੀਂ ਕਹਿਣਾ ਇਹੋ ਜਿਹੇ ਬੰਦੇ ਨੂੰ ਗਾਂਹ ਤੋਂ ਨਹੀਂ ਦੇਣਾ, ਅਜੇ ਉਹ ਹੰਡਿਆ ਹੋਇਆ ਸੂਟ ਹੈ। ਉਹ ਵਾਹਿਗੁਰੂ ਪਰਮਾਤਮਾ ਏਦਾਂ ਦਾ ਦੋਖਣ ਦੇਖਤ ਹੈ, ਉਹਨੂੰ ਪਤਾ ਹੈ ਨਿਤਨੇਮ ਨਹੀਂ ਕਰਦਾ, ਉਹਨੂੰ ਪਤਾ ਹੈ ਪ੍ਰਭਾਤ ਫੇਰੀਆਂ ਤੇ ਚਾਹ ਪਕੌੜੇ ਖਾਣ ਤੋਂ ਬਿਨਾਂ ਇਹਨੂੰ ਮੇਰੇ ਚਾਰ ਸਾਹਿਬਜ਼ਾਦੇ ਤੇ ਪੰਜ ਪਿਆਰਿਆਂ ਦੇ ਨਾਂ ਦਾ ਨਹੀਂ ਪਤਾ। ਮੇਰੀ ਬੇਨਤੀ ਸੁਣ ਲੈਣਾ ਸਾਧ ਸੰਗਤ, ਜਿਹੜੇ ਰਸਤੇ ਆਪਾਂ ਪਏ ਹੋਏ ਆ, ਅੱਜ ਦੇਸ਼ਾਂ ਵਿਦੇਸ਼ਾਂ ਤੱਕ ਅਸੀਂ ਭਾਵੇਂ ਪਹੁੰਚ ਗਏ ਹਾਂ, ਵਿਦਵਾਨ ਗੁਰਮੁਖ ਪਿਆਰਿਆਂ ਨੂੰ ਛੱਡ ਕੇ ਅਸੀਂ ਝਾਕੀਆਂ ਨਹੀਂ ਸਾਂ ਕੱਢਦੇ ਸਾਧ ਸੰਗਤ, ਅੱਜ ਨਗਰਾਂ ਦੇ ਵਿੱਚ ਰੀਸੋ ਰੀਸੀ ਨਗਰ ਕੀਰਤਨ, ਤੇ ਮੈਂ ਹੱਥ ਜੋੜ ਕੇ ਕਹਿੰਦਾ ਵਿਰਲੇ ਟਾਮਿਆਂ ਨੂੰ ਛੱਡ ਕੇ ਜਿਹੜੇ ਪੰਜ ਪਿਆਰੇ ਬਣੇ ਹੋਣਗੇ ਉਹਨਾਂ ਨੂੰ ਵੀ ਪੁੱਛ ਲਿਓ ਤੁਸੀਂ ਵੀ ਤੁਸੀਂ ਕਿਹੜੇ ਕਿਹੜੇ ਪਿਆਰੇ ਦੀ ਸੇਵਾ ਨਿਭਾ ਰਹੇ ਹੋ। ਉਹਨਾਂ ਪੰਜਾਂ ਬਣੇ ਹੋਏ ਪੰਜ ਪਿਆਰਿਆਂ ਨੂੰ ਪੰਜ ਪਿਆਰਿਆਂ ਦਾ ਨਾਮ ਚੇਤੇ ਨਹੀਂ ਹੋਵੇਗਾ, ਇਦੋਂ ਵੱਡੀ ਦੁੱਖ ਦੀ ਹੋਰ ਗੱਲ ਕਿਹੜੀ ਹੋਵੇਗੀ ਜੀ? ਸਾਰੇ ਤਾਂ ਨਹੀਂ ਪਰ ਬਹੁ ਗਿਣਤੀ ਐਸੀ ਹੈ। ਔਰ ਮੈਂ ਬੇਨਤੀ ਕਰ ਰਿਹਾ ਮੇਰੇ ਪਾਤਸ਼ਾਹ ਜੀ, ਕਹਿੰਦੇ ਦੋ ਪਤਾ ਹੈ ਇਹਨੂੰ ਨਹੀਂ ਜਾਣਕਾਰੀ, ਇਹ ਨਹੀਂ ਨਿਤਨੇਮ ਕਰਨਾ ਚਾਹੁੰਦਾ, ਨਹੀਂ ਗੁਰਸਿੱਖ ਬਣਨਾ ਚਾਹੁੰਦਾ, ਅੰਮ੍ਰਿਤ ਦੇ ਉੱਤੇ ਕੋਈ ਗੱਲ ਕਰੇਗਾ, ਕੇਸਾਂ ਤੇ ਕੋਈ ਗੱਲ ਕਰੇਗਾ, ਇਹ ਉਹਦਾ ਵਿਰੋਧ ਕਰੇਗਾ, ਉਹਦੇ ਨਾਲ ਲੜ ਪਵੇਗਾ, ਝਗੜ ਪਵੇਗਾ, ਪਰ ਫਿਰ ਵੀ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਦੋਸ਼ ਵੇਖਦਾ ਹੈ ਪਰ ਫਿਰ ਵੀ ਉਹ ਦੇਣ ਤੋਂ ਪਿੱਛੇ ਨਹੀਂ ਹਟਦਾ। तुम दाते ठाकुर प्रतपालक सारिया की प्रतपालना कर रहे हो, कीड़ी तो लैके हाथी दे जीवा तक जिन्हें भी जीव ने, पहलो देता रिजक संभाहा, पिछो देता जंत उपाहा, तुद जेवड़ अवर न दाता कोई। हे मेरे वाहिगुरु परमात्मा, सब तो पहला जीव दे पैदा होने तो पहला तू दे रिजक नू पैदा कीता है। पहला रिजक आप ही ने आप साजियो, आप ही ने रचियो नाओ, दुई कुदरत साजिए करासन डिठो चाओ, दाता करता आप तू, करता बाद विच दाता पहला है, दाता करता आप तू तुस देवे करे पसाओ। वह मजबूरी वस नहीं, हो सकता असी रिश्तेदारियां अपने परिवार मजबूरी वस पालते हुई है, पर तुस देवे तू दाता त्रुट के देना है, तुस देवे करे पसाओ। हे मेरे वाहिगुरु तुसी मेहर कर दियो, दाता बख्शिश कर दियो ते त्रुट के कर दियो। तुम दाते ठाकुर प्रतपालक, अगला शब्द है नायक, साडा आगू जिहड़ा है वो परमात्मा वाहिगुरु है। खसम हमारे, इन्नियां बख्शिशां करन वाले ते आ मालिक वाहिगुरु जिहड़ा दाता है, जिहड़ा ठाकुर है, जिहड़ा प्रतपालक है, जिहड़ा साडा सारिआं दा आगू है, उही मेरा खसम है, ओही मेरा मालिक है।
निमख निमख तुम ही प्रतपालो, हम बारिक तुमरे तारे।
हे मेरे वाहिगुरु जी, हर पल पल तुसी साडे जीवां दी संभाल करदे हो, असी तेरे बच्चे हां। जिस तरह छोटा जिहा बच्चा अपने माता पिता दे सहारे ते हुंदा है, इसे तरह असी जिन्ने भी जीव परमात्मा दे बच्चे हां ते परमात्मा दे सहारे ते हां, ते वाहिगुरु रब जी हर पल साडी प्रतपालना करदे हन।
जिहवा एक कवन गुण कहिया,
परमात्मा वाहिगुरु जी साडी छोटी जी रसना एक जबान है, ते तुहाडे गुण बेअंत हन, ते केड़ा केड़ा गुण आ जिहड़ा मैं बयान करा। तेरे कवन कवन गुण कह कह गावा, तू साहिब गुणी निधाना, तुमरी महिमा वर्ण ना साकू, तू ठाकुर ऊच भगवाना। हे मेरे वाहिगुरु जी, साडी रसना एक है, तुहाडे गुण बयान करन तो परे हन।
बेसुमार बेअंत स्वामी, तेरो अंत ना के नहीं लहिया।
हे वाहिगुरु, तुसी गुणा करके बेशुमार ते बेअंत हो, तुहाडे गुणा दा कोई अंत नहीं पा सकदा। तुसी मालिक हो, किसी भी वड्डे तो वड्डे पैगंबर दे कोलों, ऋषि मुनि दे कोलों, तेरे गुणा दा यह वाहिगुरु अंत नहीं पाया जा सकता। यह नहीं किसी ने यतन नहीं किया। महाराज कहिंदे अंत कारण किते बिल लाहे, ताके अंत ना पाए जाहे। यह अंत ना जाने कोए, ते बहुता कही है बहुता होए। तुसी रब नूं जिन्ना बयान करोगे, वाहिगुरु जी अगे होर उदों वध दिसणगे। किसी पहाड़ी इलाके दे उत्ते तुसी किते जाना होवे ते वेखण नूं नेड़े, ते जदों उधर नूं सफर कर दोगे शुरू, उन्ना उन्ना ही दिसदिआं दिसदिआं पैंडा वध जावेगा। इस करके उह वाहिगुरु परमात्मा जिहड़ा है उहदे बेअंत गुण हन, उस वाहिगुरु दा कोई अंत नहीं लै सकदा।
रहाओ कोट पराध हमारे खंडो, अनक विधि समझावो।
साडे जीवन दे अंदर एक दो नहीं, सात संगत करोड़ा ही अपराध ने जिहड़े असी कीते होए ने, और साडे अपराध दा समाज नूं पता लग जावे, कानून नूं पता लग जावे, सानू कदे माफ ना करे। पर हे मेरे वाहिगुरु जी, तुसी करोड़ा ही अपराध साडे खत्म करके ते अगे चंगी जिंदगी जीउण दीआं व्यौंतां सानू बख्शिश कर दिओ, विधियां दस दिओ भाई ऐस तरीके नाल जीवन जी, सबर संतोख द्वारा जिंदगी नूं जी, इस तरह तुसी सानू समझाउंदे हो।
हम अज्ञान अल्प मत थोरी, तुम आपन बिरद रखावो।
हे मेरे वाहिगुरु जी, असी अज्ञानी आ, साडे कोल वड्डी मत नहीं। इह गुरु अर्जन साहिब जी दी वैसे भी एक निम्रता, साध संगत श्री गुरु अर्जन देव महाराज जी ने श्री गुरु ग्रंथ साहिब महाराज भाई गुरदास साहिब जी तो लिखाउणा कीता, ते अखीर दे उत्ते महाराज जी ने श्लोक उचारण कीता कि तेरा कीता जातो नाही, मैनू जोग की तोई, मैं निर्गुण आरे को गुण नाही, आपे तरस पे होई। हम अज्ञान हे मेरे वाहिगुरु जी साडे कोल की है अज्ञानता साडे कोल ज्ञान नहीं है अल्प मत थोरी असी होशी मत वाले हाँ थोड़े जिहा भी सानू चंगे रस्ते ते कोई पाउण दा यतन करे असी उहदे नाल ही खिज जाने हाँ असी उहदे नाल ही उलझ जाने हाँ हम अज्ञान अल्प मत थोरी पर वाहिगुरु जी तुम आपण बिरद रखावो तुहाडा मुढ़ कदीमां दा सुभा है कि हरेक की रखिया करनी हुण गुरु पातशाह जी कदे भी नहीं ये कहणगे जिहड़ा पतत आ ਉਹ ਗੁਰੂ ਗ੍ਰੰਥ ਸਾਹਿਬ ਦੇ ਕੋਲ ਨਹੀਂ ਆ ਸਕਦਾ ਉਹਨੂੰ ਗਿਆਨ ਨਹੀਂ ਦਿੱਤਾ ਜਾਵੇਗਾ ਇੱਕ ਉਸ ਖਾਸ ਬੰਦਿਆਂ ਵਾਸਤੇ ਗਿਆਨ ਹੈ ਜਾਂ ਕਿਸੇ ਖਾਸ ਫਿਰਕੇ ਵਾਸਤੇ ਗਿਆਨ ਹੈ ਏਦਾਂ ਨਹੀਂ ਸਾਧ ਸੰਗਤ ਗੁਰੂ ਸਾਹਿਬ ਨੇ ਖੁੱਲ੍ਹਾ ਆਖਿਆ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੋਂ ਵਰਨਾ ਕੋ ਸਾਂਝਾ ਕੋਈ ਵੀ ਆਵੇ ਮਹਾਰਾਜ ਕਹਿੰਦੇ ਸਾਰਿਆਂ ਦੇ ਵਾਸਤੇ ਸਗੋਂ ਉਪਦੇਸ਼ ਦਿੱਤਾ ਸੁਣ ਉਪਦੇਸ਼ ਹਿਰਦੈ ਵਸਾਵੋ ਮਨ ਇੱਛੇ ਨਾਨਕ ਫਲ ਪਾਵੋ ਵਾਹਿਗੁਰੂ ਦੇ ਉਪਦੇਸ਼ ਨੂੰ ਸੁਣੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਪਹਿਲਾ ਪ੍ਰਕਾਸ਼ ਹੋਇਆ ਉਦੋਂ ਹੀ ਮਹਾਰਾਜ ਨੇ ਕਹਿ ਦਿੱਤਾ ਸੀ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੇ ਸਾ ਪੰਥ ਗੁਰੂ ਗ੍ਰੰਥ ਸਾਹਿਬ ਕਾਹਦੇ ਵਾਸਤੇ ਨੇ ਸਾਨੂੰ ਰੱਬੀ ਗਿਆਨ ਬਖਸ਼ਿਸ਼ ਕਰਦੇ ਹਨ ਤੇ ਜਿਸ ਵਕਤ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਏ ਤੇ ਸਾਧ ਸੰਗਤ 1532 ਤੋਂ ਲੈ ਕੇ 1539 ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ ਤੇ ਜਦੋਂ ਪੁੱਛਿਆ ਗਿਆ ਮਹਾਰਾਜ ਇੰਨਾ ਸਮਾਂ ਤੁਹਾਡੀ ਜ਼ਿੰਦਗੀ ਦਾ ਤਜਰਬਾ ਕੀ ਹੈ ਤੇ ਗੁਰੂ ਸਾਹਿਬ ਨੇ ਆਖਿਆ ਸੀ ਜੇ ਸੌ ਚੰਦਾ ਉੱਗ ਵਹੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿਣ ਘੋਰ ਅੰਧਾਰ ਪੱਟ ਸਾਹਿਬਾਨ ਕਹਿੰਦੇ ਗੁਰਬਿਣ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵ ਕਦੇ ਵੀ ਸਮਝ ਨਹੀਂ ਆ ਸਕਦੀ ਪਰ ਹੇ ਮੇਰੇ ਵਾਹਿਗੁਰੂ ਹਮ ਅਗਿਆਨ ਸਾਡੇ ਕੋਲ ਅਗਿਆਨਤਾ ਹੈ ਅਲਪ ਮਤ ਥੋਰੀ ਸਾਡੀ ਹੋਸ਼ੀ ਮਤ ਹੈ ਪਰ ਤੁਮ ਆਪਣ ਬਿਰਦ ਰਖਾਵੋ ਗਿਆਨ ਦੀ ਦਾਤ ਦੇਣਾ ਤੁਹਾਡਾ ਮੁੱਢ ਕਦੀਮਾਂ ਦਾ ਸੁਭਾਅ ਹੈ ਤੁਸੀਂ ਅਗਿਆਨੀਆਂ ਨੂੰ ਵੀ ਗਿਆਨ ਦੀ ਦਾਤ ਬਖਸ਼ਿਸ਼ ਕਰਦੇ ਹੋ
ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੋਹੇਲੇ
ਹੇ ਮੇਰੇ ਵਾਹਿਗੁਰੂ ਅਸੀਂ ਜੀਵ ਤੁਹਾਡੀ ਸ਼ਰਨ ਦੇ ਵਿੱਚ ਹਾਂ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਕਿਹਦੀ ਸ਼ਰਨ ਵਿੱਚ ਕੋਈ ਜਾਂਦਾ ਸਾਧ ਸੰਗਤ ਜਿਹਦੇ ਤੋਂ ਸੁਖ ਮਿਲਣਾ ਹੋਵੇ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਮੈਂ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਹਾਂ ਤੁਮਰੀ ਸ਼ਰਨ ਹੇ ਵਾਹਿਗੁਰੂ ਜੀ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਤੇ ਤੁਮਾਰੀ ਆਸਾ ਮੈਨੂੰ ਆਸ ਵੀ ਤੁਹਾਡੇ ਉੱਤੇ ਹੈ ਤੁਮ ਹੀ ਸੱਜਣ ਸੁਹੇਲੇ ਤੁਸੀਂ ਮੇਰੇ ਉਹ ਸੱਜਣ ਜੇ ਜਿਹੜੇ ਸਦਾ ਵਾਸਤੇ ਸੁਖ ਦੇਣ ਵਾਲੇ ਜੇ ਕਬੀਰ ਆਸਾ ਕਰੀਏ ਰਾਮ ਕੀ ਅਵਰਹਿ ਆਸ ਨਿਰਾਸ ਜਾਂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਹਰਸੋ ਹੀਰਾ ਛੱਡ ਕੇ ਕਰੇ ਆਣ ਕੀ ਆਸ ਬਾਬਾ ਰਵਿਦਾਸ ਜੀ ਦੀ ਗਵਾਹੀ ਪਾ ਕੇ ਵਿੱਚ ਕਹਿੰਦੇ ਨੇ ਹਰਸੋ ਹੀਰਾ ਛੱਡ ਕੇ ਕਰੇ ਆਣ ਕੀ ਆਸ ਤੇ ਨਰ ਦੋਜਕ ਜਾਹੇਂਗੇ ਸਤ ਪੱਖ ਹੈ ਰਵਿਦਾਸ ਜਿਹੜਾ ਵਾਹਿਗੁਰੂ ਤੇ ਆਸ ਨਹੀਂ ਰੱਖਦਾ ਹੋਰਨਾ ਕਬਰਾਂ ਤੇ ਆਸਾ ਰੱਖੀ ਫਿਰਦਾ ਹੈ ਬਾਬਾ ਜੀ ਕਹਿੰਦੇ ਰਵਿਦਾਸ ਜੀ ਨੂੰ ਪੁੱਛ ਲਓ ਵੀ ਕਹਿੰਦੇ ਨੇ ਵੀ ਉਹ ਦੋਜਕ ਵਿੱਚ ਜਾਣਗੇ ਨਰਕ ਵਿੱਚ ਜਾਣਗੇ ਤੇ ਜਿਹੜੇ ਵਾਹਿਗੁਰੂ ਤੋਂ ਆਸ ਰੱਖਦੇ ਨੇ ਉਹ ਕੀ ਕਹਿੰਦੇ ਨੇ ਪੂਰੀ ਆਸਾ ਜੀ ਮਨਸਾ ਮੇਰੇ ਰਾਮ ਮੇਰੀ ਆਸ ਪੂਰੀ ਹੋ ਗਈ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਤੁਸੀਂ ਸੁਖ ਦੇਣ ਵਾਲੇ ਸਾਡੇ ਸੱਜਣ ਹੋ
ਰੱਖ ਹੋ ਰੱਖ ਨਹਾਰ ਦਇਆਲਾ ਨਾਨਕ ਘਰ ਕੇ ਗੋਲੇ
ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲੇ ਮੇਰੇ ਵਾਹਿਗੁਰੂ ਸਾਡੀ ਵੀ ਰੱਖਿਆ ਕਰਨਾ ਕਰੋ ਅਸੀਂ ਤੁਹਾਡੇ ਘਰ ਦੇ ਗੋਲੇ ਹਾਂ ਗੁਲਾਮ ਹਾਂ ਕਿਉਂਕਿ ਵਾਹਿਗੁਰੂ ਦਾ ਸੁਭਾਅ ਹੈ ਰੱਖੇ ਰੱਖਣ ਹਾਰ ਆਪ ਉਭਾਰੇ ਹਨ ਵਾਹਿਗੁਰੂ ਸਾਰਿਆਂ ਦੀ ਰੱਖਿਆ ਕਰਦੇ ਨੇ ਜਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੇ ਉੱਥੇ ਤੇਰੀ ਰੱਖ ਅਗਣੀ ਉਧਰਮਾ ਇਹ ਉਹ ਰੱਖ ਨਹੀਂ ਕਿ ਸ਼ਬਦ ਕਿਸੇ ਬਾਬੇ ਨੇ ਦੇ ਦਿੱਤਾ ਤੇ ਉਹ ਲਿਖ ਕੇ ਆਪਣੇ ਬਾਂਹ ਨਾ ਬੰਨ ਲਿਆ ਨਹੀਂ ਸਾਧ ਸੰਗਤ ਇਹ ਉਹ ਸ਼ਬਦ ਹੈ ਜਿਹੜਾ ਹਿਰਦੇ ਵਿੱਚ ਵਸ ਗਿਆ ਰੱਖ ਉਹ ਰੱਖਣ ਹਾਰ ਦਇਆਲਾ ਹੇ ਦਿਆਲੂ ਵਾਹਿਗੁਰੂ ਪਰਮਾਤਮਾ ਤੁਸੀਂ ਸਾਰਿਆਂ ਦੀ ਰੱਖਿਆ ਕਰਨ ਵਾਲੇ ਹੋ ਤੇ ਮੇਰੀ ਵੀ ਰੱਖਿਆ ਕਰੋ ਕਿਉਂਕਿ ਮੈਂ ਤੁਹਾਡੇ ਘਰ ਦਾ ਗੁਲਾਮ ਹਾਂ ਤੁਹਾਡੇ ਘਰ ਦਾ ਮੈਂ ਗੁਲਾਮ ਹਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਪਾਵਨ ਪਵਿੱਤਰ ਸ਼ਬਦ ਹੁਕਮਨਾਮਾ ਸਾਹਿਬ ਜੀ ਦੇ ਰੂਪ ਵਿੱਚ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਜੀ। ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋਈਆਂ, ਗੁਰੂ ਚਰਨਾਂ ਵਿੱਚ ਅਰਦਾਸ ਕਰਿਓ ਸਤਿਗੁਰੂ ਤਰਸ ਕਰਨ, ਭੁੱਲਾਂ ਨਾ ਚਿਤਾਰਨ, ਅਗਾਹਾਂ ਤੋਂ ਸੁਮਤ ਬਖਸ਼ਣ। ਧੰਨਵਾਦ ਸਨਮਾਨਯੋਗ ਸਿੰਘ ਸਾਹਿਬ, ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਜਿਨ੍ਹਾਂ ਦੇ ਹੁਕਮ ਦੇ ਨਾਲ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਦਇਆ ਦ੍ਰਿਸ਼ਟੀ ਦੁਆਰਾ ਆਪ ਸਮੂਹ ਸੰਗਤਾਂ ਦੇ ਦਰਸ਼ਨ ਕਰਨਾ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਜੀ। ਭੁੱਲ ਚੁੱਕ ਦੀ ਖਿਮਾ, ਆਖਰੀ ਪੰਕਤੀਆਂ ਸਰਵਣ ਕਰੀਏ ਜੀ।
ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੋਹਿਲੇ, ਰੱਖੋ ਰੱਖਣਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।